जन्म मरण की टेक मुख उज्जल सदा सुखी नानक सिमरत के साथ संगत अपने ख्याल बारों सरो के गुरु चरणों जोड़ना अंतर्मुख करना भक्त संगी पुष्टि वास्ते जरूरी है क्योंकि जिन्नी देर तक ख्याल बारों पूरा नहीं रुकता शब्द नाल नहीं जुड़िया करता उसकी विचार नहीं समझ आया करती। दुनिया दे विच दो किस्म के शब्द हैं, एक शब्द सुख रास है, एक दुख रास है। एक सुख दिंदा एक दुख दिंदा है। शब्द कदे विनाश नहीं हुंदा। जो असीं बोलदे आं अज दी साइंस ने भी सिद्ध कर दित्ती होई है गल, आवाज़ां विनाश नहीं हुंदियां। जो जो कुछ बुरा या भला आवाज़ हुंदी है यह आसमान दे विच चक्कर लगाई जांदी है। जिहड़े इक इहो जिहे शब्द हन जिहड़े संसार दे विच वायुमंडल दी शांति पैदा करते हैं, एक एहो जे शब्द हैं जिहड़े वायुमंडल दी अशांति पैदा कर देंगे। शब्द शब्द विच भेद है। हरी जस मिठे बचन प्रभु का कीर्तन यह वायुमंडल दे विच शांति सुख पैदा करते हैं। उस तो उल्ट कौड़े बचन दुर्वचन गाली गलोच यहो जे जड़े बचन वायुमंडल दे विच अशांति और दुख पैदा करते हैं। साथ चाहिदा है यहो जे शब्द असीं सीखीए ਜਿਸ ਕਰਕੇ ਆਪਣੇ ਵਾਸਤੇ ਵੀ ਸਾਰੇ ਸੰਸਾਰ ਵਾਸਤੇ ਵੀ ਉਹ ਸ਼ਬਦ ਸੁੱਖ ਦਾ ਬਾਇਸ ਬਣ ਜਾਏ। ਅਤੇ ਗੁਰੂ ਜੀ ਸਾਨੂੰ ਉਹ ਸ਼ਬਦ ਸਿੱਖਣ ਵਾਸਤੇ ਪ੍ਰੇਰਨਾ ਕਰਦੇ ਹਨ, ਸਿੱਖੋ ਸ਼ਬਦ ਪਿਆ ਰਿਹੋ। ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਜਿਹਦਾ ਇਹ ਫਲ ਹੋਵੇ ਇੱਥੇ ਵੀ ਸੁੱਖ ਸ਼ਾਂਤੀ ਨਾਲ ਗੁਜ਼ਰੇ, ਅੱਗੇ ਵੀ ਸਰੀਰ ਤਿਆਗਣ ਤੋਂ ਬਾਅਦ, ਮਰਨ ਤੋਂ ਬਾਅਦ ਨਿਰੰਕਾਰ ਦੀ ਦਰਗਾਹ ਦੇ ਵਿੱਚ ਮੁੱਖ ਉਜਲਾ ਹੋਵੇ, ਜਨਮ ਮਰਨ ਤੋਂ ਬਰੀ ਹੋ ਜਾਈਏ। ਉਹ ਸ਼ਬਦ ਕਿਹੜੇ ਹਨ? ਗੁਰਬਾਣੀ ਦੇ ਸ਼ਬਦ, ਨਾਮ ਦਾ ਸਿਮਰਨ, ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੇ ਵਿਚਾਰ ਇਤਿਆਦਿ, ਇਹ ਜਿਹੜੇ ਸ਼ਬਦ ਹਨ ਇਹ ਸਾਡੇ ਦੋਨਾਂ ਜਹਾਨਾਂ ਦੇ ਵਿੱਚ ਮਦਦਗਾਰ, ਸੁਖਦਾਈ ਔਰ ਵਾਯੂਮੰਡਲ ਨੂੰ ਸਵੱਛ ਅਤੇ ਸ਼ਾਂਤਮਈ ਕਰਨ ਵਾਲੇ ਹੋਇਆ ਕਰਦੇ ਹਨ। ਇਹਦੇ ਹੀ ਹਜ਼ੂਰ ਨੇ ਵਾਰ ਵਾਰ ਐਸਾ ਫਰਮਾਨ ਕੀਤਾ। ਜਨਮ ਮਰਨ ਦੇ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕਰਕੇ, ਨਾਮ ਦੀ ਦਾਤ ਹਾਸਲ ਕਰਕੇ ਗੁਰੂ ਕਾ ਸਿੱਖ ਸਜਿਆ, ਨਾਮ ਸੁਣਨ ਵਿੱਚ ਲੱਗਿਆ, ਬਾਣੀ ਦੇ ਪਾਠ ਕੀਰਤਨ ਵਿਚਾਰ ਵਿੱਚ ਉਸਦੀ ਪ੍ਰਵਿਰਤੀ ਹੋਈ, ਜਿਸ ਦੇ ਨਾਲ ਮਨ ਸੱਚ ਸ਼ਾਂਤ ਕੰਡਾ ਰਹਿਣ ਲੱਗ ਪਿਆ। ਆਹਿਸਤਾ ਆਹਿਸਤਾ ਵਿਚਾਰਾਂ ਉੱਚੀਆਂ ਹੁੰਦੀਆਂ ਬ੍ਰਹਮ ਵਿਚਾਰ ਦੁਆਰਾ ਪ੍ਰਭੂ ਪ੍ਰਾਪਤੀ ਵਿੱਚ ਸਥਿਤੀ ਹੋਈ। ਇਉਂ ਰਹਿੰਦਾ ਹੋਇਆ ਫਿਰ ਅੰਤਰ ਗਿਆਨ ਭਗਤੀ ਵਰਤਨ ਵੈਰਾਗ ਦੁਆਰਾ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਉਸਦਾ ਇੱਕ ਫਾਰਮ ਹੈ, ਕਿਸੇ ਆਪਣੇ ਖੇਤ ਦੇ ਵਿੱਚ ਉਸਨੇ ਬਾਹਰ ਇੱਕ ਮਕਾਨ ਬਣਾਇਆ ਹੋਇਆ ਹੈ। ਨਿੱਤਿਆ ਪ੍ਰਤੀ ਸਵੇਰੇ ਪਹਿਰਾ ਆਪਣੇ ਉੱਠਣਾ, ਆਪਣੇ ਸਾਰੇ ਪਰਿਵਾਰ ਨੂੰ ਵੀ ਇਹੀ ਸੁਭਾਅ ਪੈਦਾ ਕੀਤਾ ਹੈ, ਇਸ਼ਨਾਨ ਕਰਨਾ, ਬੈਠ ਕੇ ਸਿਮਰਨ ਕਰਨਾ, ਇੱਕ ਨੇ ਪਾਠ ਕਰਨਾ, ਬਾਕੀ ਦੇ ਨੇ ਸਾਰੇ ਨੇ ਸੁਣਨਾ, ਜਦੋਂ ਵੀ ਸਮਾਂ ਮਿਲਦਾ ਧਾਰਮਿਕ ਗ੍ਰੰਥਾਂ ਦੀ ਵਿਚਾਰ ਸ਼ੁਰੂ ਕਰ ਦੇਣੀ, ਕਦੇ ਬੈਠ ਕੇ ਸ਼ਾਮ ਨੂੰ ਰਹਿ ਰਸਤਾ ਪਾਠ ਹੁੰਦਾ, ਉਹ ਪਾਠ ਇੱਕ ਨੇ ਕਰਨਾ, ਬਾਕੀ ਦੇ ਨੇ ਸੁਣਨਾ। ਇਸੇ ਤਰ੍ਹਾਂ ਅੱਠੇ ਪਹਿਰ ਸਿਮਰਨ ਦਾ ਪਰਚਾ, ਬਾਣੀ ਦਾ ਪਰਚਾ ਉਹਨਾਂ ਦੇ ਘਰ ਵਿੱਚ ਮਨ ਉਹ ਕਰਨੀ ਸੀ ਵੈਕੁੰਠ ਰੂਪ ਸੀ। ਜਿਸ ਘਰ ਦੇ ਵਿੱਚ ਇਹੋ ਜਿਹਾ ਵਾਤਾਵਰਣ ਹੋਵੇ ਉਸ ਘਰ ਨੂੰ ਵੈਕੁੰਠ ਦੀ ਨਿਆਈ ਦੱਸਿਆ ਹੈ। ਇਤਫਾਕ ਵੀ ਉੱਥੇ ਆ ਜਾਂਦਾ, ਕਿਉਂਕਿ ਜਿੱਥੇ ਮਨ ਦੀ ਸ਼ਾਂਤੀ ਹੈ, ਮਨ ਦੀ ਸ਼ੁੱਧੀ ਹੈ, ਇਤਫਾਕ ਉੱਥੇ ਬੇਤਫਾਕੀ ਦਾ ਕਾਰਨ ਖਿਆਲਾਂ ਦਾ ਨਾ ਮਿਲਣਾ ਹੋਇਆ ਕਰਦਾ ਹੈ। ਖਿਆਲਾਂ ਦਾ ਨਾ ਮਿਲਣਾ ਵਿਚਾਰ ਦੀ ਕਮੀ ਹੁੰਦੀ ਹੈ, ਵਿਚਾਰ ਦੀ ਕਮੀ ਹੋਣ ਦਾ ਕਾਰਨ ਮਨ ਦੀ ਮਲੀਨਤਾ ਹੋਇਆ ਕਰਦੀ ਹੈ। ਸੰਯੋਗ ਕਰਕੇ ਉਹ ਘਰ ਮਨ ਦੁਨੀਆਂ ਦੇ ਵਿੱਚ ਵੈਕੁੰਠ, ਅਗਰ ਇਹੋ ਜਿਹੇ ਸਾਰੇ ਘਰ ਹੋ ਜਾਣ ਸਾਰੀ ਦੁਨੀਆਂ ਵੈਕੁੰਠ ਬਣ ਸਕਦੀ ਹੈ। ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲੇਗਾ, ਸ਼ਬਦ ਦਾ ਅਸਰ, ਇੱਕ ਦੁੱਖ ਰਾਸ ਇੱਕ ਸੁੱਖ ਰਾਸ। ਇਸੀ ਤਰ੍ਹਾਂ ਇੱਕ ਦਫ਼ਾ ਇੱਕ ਕੋਈ ਇੰਗਲੈਂਡ ਰਿਟਰਨ ਇੰਗਲੈਂਡ ਪੜ੍ਹਿਆ ਆ, ਜਿਸਦੇ ਦਿਮਾਗ ਦੇ ਵਿੱਚ ਪੱਛਮੀ ਜ਼ਰੇ ਚੱਪੇ ਹੋਏ ਸਨ, ਨਾਸਤਿਕ ਭਾਵਨਾ ਵਾਲਾ। ਉਹ ਇਹ ਚਾਹੁੰਦਾ ਸੀ ਵੀ ਦੁਨੀਆਂ ਦੇ ਵਿੱਚ ਧਨ ਕਮਾਓ, ਕਿਵੇਂ ਕਮਾਓ, ਠੱਗੀ ਕਰੋ, ਕਿਸੇ ਨੂੰ ਤੰਗ ਕਰੋ, 420 ਕਰੋ, ਕੁਛ ਕਰੋ, ਇਹੋ ਜਿਹੇ ਖਿਆਲਾਂ ਵਾਲਾ ਬੰਦਾ ਰੱਬ ਰੂਪ ਤਾਂ ਉਹਦੀ ਨਿਗਾਹ ਵਿੱਚ ਹੈ ਹੀ ਕੀ ਸੀ। ਅੱਜ ਮੋਟਰ 'ਤੇ ਬੈਠਾ, ਉਹਦਾ ਪਰਿਵਾਰ ਨਾਲ ਹੈ, ਕਿਤੇ ਉੱਧਰ ਉਸ ਰਸਤੇ ਨਿਕਲਿਆ ਹੈ, ਜਾਂਦੇ ਜਾਂਦੇ ਮੋੜ 'ਤੇ ਆਉਂਦੀ ਮੋਟਰ ਉਲਟ ਜਾਂਦੀ ਹੈ। ਮੋਟਰ ਉਲਟੀ ਤੋਂ ਬਾਅਦ ਉਹ ਨਜ਼ਦੀਕ ਉਹਨਾਂ ਦੇਖਿਆ, ਕਿਉਂਕਿ ਬਾਹਰ ਹੀ ਆਪਣੇ ਫਾਰਮ ਦੇ ਵਿੱਚ ਆਪਣੇ ਖੇਤ ਦੇ ਵਿੱਚ ਹੀ ਘਰ ਬਣਿਆ ਸੀ। ਝੱਟ ਹੀ ਦੌੜ ਕੇ ਗਏ, ਉਹਨਾਂ ਨੂੰ ਮੋਟਰ ਸਿੱਧੀ ਕਰ ਕਰਾ ਕੇ ਸਾਰਿਆਂ ਨੂੰ ਆਪਣੇ ਘਰ ਲਿਆਂਦਾ। ਇੱਕ ਵੱਡੇ ਕਮਰੇ ਦੇ ਵਿੱਚ ਮੰਜੇ ਬਿਸਤਰੇ ਵਿਛਾ ਦਿੱਤੇ ਉਹਨਾਂ ਨੂੰ, ਜਿਵੇਂ ਆਪਣੇ ਦੇਸ਼ ਦੇ ਵਿੱਚ ਰਿਵਾਜ਼ ਸੀ, ਸੱਟ ਲੱਗੇ ਗਰਮ ਗਰਮ ਦੁੱਧ ਪਿਲਾ ਦਿਓ, ਦੁੱਧ ਪਿਲਾਇਆ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤਾਂ ਘਰ ਹੀ ਹੁੰਦੀਆਂ ਜ਼ਮੀਨਦਾਰਾਂ ਦੇ, ਦੁੱਧ ਘਿਓ ਆਦਿ, ਇਹਨਾਂ ਨੂੰ ਤਾਂ ਘਾਟਾ ਕੋਈ ਨਹੀਂ ਹੁੰਦਾ। ਦੁੱਧ ਦੱਧ ਪਿਲਾਇਆ, ਸੱਟਾਂ ਵੱਜੀਆਂ, ਤਾਂ ਕੁਛ ਆਰਾਮ ਹੈ। ਇਤਨੇ ਨੂੰ ਡਾਕਟਰ ਲਿਆਂਦਾ, ਉਹਦੀ ਦਾਰੀ ਸ਼ੁਰੂ ਕਰ ਦਿੱਤੀ, ਉਹਨਾਂ ਸਾਰਿਆਂ ਦੀ ਯਾਨੀ ਸੇਵਾ ਔਰ ਇਲਾਜ ਸ਼ੁਰੂ ਹੋ ਗਿਆ। ਡਾਕਟਰ ਨਜ਼ਦੀਕ ਜਿਹੜਾ ਸੀ, ਅੱਛੀ ਤਰ੍ਹਾਂ ਦਵਾਈ ਬੂਟੀ ਦਿੰਦਾ ਹੈ, ਪੱਤਰੇ ਦੱਸਦਾ ਹੈ, ਉਹ ਸਾਰਾ ਟੱਬਰਾਂ ਦੀ ਬੜੀ ਸੇਵਾ ਕਰਦਾ। ਇਸੀ ਤਰ੍ਹਾਂ ਹੌਲੀ 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 ਉਸ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਜ਼ਖਮ ਸੱਟਾਂ ਵੱਜੀਆਂ ਸਨ, ਆਰਾਮ ਆਇਆ, ਉਹਨਾਂ ਦੀ ਸਿਹਤ ਅੱਛੀ ਹੁੰਦੀ ਚਲੀ ਗਈ। ਉਹ ਜਿਹੜਾ ਮੁਖੀ ਸੀ ਉਸ ਟੱਬਰ ਦਾ, ਜਿਹੜੇ ਉਲਟ ਗਏ ਸੀ ਮੋਟਰ ਵਿੱਚ, ਇੰਗਲੈਂਡ ਰਿਟਰਨ ਇੰਗਲੈਂਡ ਪੜ੍ਹਿਆ ਹੋਇਆ, ਉਹ ਇੱਕ ਦਿਨ ਉਹ ਬਜ਼ੁਰਗ ਨੂੰ, ਜੋ ਉਹ ਫਾਰਮ ਦੇ ਵਿੱਚ ਰਹਿਣ ਵਾਲੇ ਜ਼ਿਮੀਂਦਾਰ ਬਜ਼ੁਰਗ ਗੁਰਮੁਖ ਨੂੰ ਕਹਿਣ ਲੱਗਾ, ਬਾਬਾ ਜੀ ਜੇਕਰ ਜਿਹੋ ਜਿਹਾ ਘਰ ਆਪ ਦਾ ਹੈ, ਆਪਦੇ ਫੈਮਿਲੀ ਦੇ ਮੈਂਬਰ ਹਨ, ਅਗਰ ਸਾਰੇ ਇਹੋ ਜਿਹੇ ਘਰ ਹੋ ਜਾਣ, ਦੁਨੀਆਂ ਸਾਰੀ ਵੈਕੁੰਠ ਬਣ ਜਾਏ। ਪਰ ਇਹੋ ਜਿਹਾ ਘੱਟ ਹੀ ਕਿਤੇ ਦੇਖੀਂਦਾ। ਤੋ ਇਸ ਕਰਕੇ ਸਾਰੀਆਂ ਗੱਲਾਂ ਦੇਖੋ ਨਾ ਤੁਸੀਂ ਸਾਡੀ, ਬਿਨਾਂ ਕਿਸੇ ਇਰਜ਼ਾਨੇ ਤੋਂ, ਬਿਨਾਂ ਕਿਸੇ ਆਪਣੇ ਬਦਲੇ ਤੋਂ ਸੇਵਾ ਕਰ ਰਹੇ ਹੋ। ਸੇਵਾ ਵੀ ਕਿਤਨੇ ਪ੍ਰੇਮ ਨਾਲ ਕਰਦੇ ਹੋ, ਦੁੱਧ ਲੱਸੀ ਦਹੀਂ ਮੱਖਣ ਸਿਓ, ਹਰ ਤਰੀਕੇ ਸਿਰ ਸਾਡੀ ਸੇਵਾ ਕਰਦੇ, ਡਾਕਟਰ ਲਿਆਂਦਾ, ਸਭ ਕੁਛ। ਅਸੀਂ ਤੁਹਾਡੇ, ਮੈਂ ਬੜਾ ਤੁਹਾਡਾ ਅਰੀਣੀ ਹਾਂ, ਰਜ਼ਾਈ ਹਾਂ, ਅਹਿਸਾਨਮੰਦ ਹਾਂ। ਪਰ ਇੱਕ ਗੱਲ ਨਹੀਂ ਮੈਨੂੰ ਸਮਝ ਆਉਂਦੀ, ਤੁਹਾਡੇ ਸਾਰੇ ਟੱਬਰ ਦੇ ਜਿਤਨੇ ਜੀ ਹਨ, ਕਦੇ ਤੁਸੀਂ ਬਹਿ ਕੇ ਕੋਈ ਪੋਤੀ ਖੋਲ ਬਹਿੰਦੇ ਹੋ, ਕਦੇ ਦੇਖਦਾ ਹੱਥ ਵਿੱਚ ਮਾਲਾ ਤੁਹਾਡੇ, ਕਦੇ ਬੈਠ ਕੇ ਅੱਖਾਂ ਮੀਟ ਕੇ ਬਹਿ ਜਾਂਦੇ ਹੋ, ਤੜਕੇ ਉੱਠ ਕੇ ਸਾਰੇ ਨਹਾਉਂਦੇ ਹੋ, ਇਸ ਗੱਲ ਦਾ ਕੀ ਫਾਇਦਾ? ਇੱਕ ਵਾਰੀ ਬਾਣੀ ਪੜ੍ਹ ਲਈ, ਸਮਝ ਲਈ, ਬਸ ਠੀਕ ਹੈ, ਵਾਰ ਵਾਰ ਘੜੀ ਮੁੜੀ ਪੜ੍ਹਨ ਦਾ ਕੀ ਫਾਇਦਾ? ਕਿਉਂਕਿ ਉਹਦੇ ਦਿਮਾਗ ਵਿੱਚ ਇੰਗਲੈਂਡ ਰਿਹਾ ਬਹੁਤੀ ਦੇਰ ਤੱਕ, ਸਤਸੰਗ ਨੂੰ ਹੋਈ ਨਹੀਂ ਸੀ, ਉਹਦੇ ਦਿਮਾਗ ਵਿੱਚ ਇਹੋ ਜਿਹੀ ਜ਼ਰੇ ਚੱਪ ਕੇ। ਉਹ ਲੋਕ ਤਾਂ ਕਹਿੰਦੇ ਹਨ ਬਈ ਧਨ ਕਮਾਓ, ਕਿਵੇਂ ਕਮਾਓ, ਇੱਦੋਂ ਜ਼ਿਆਦਾ ਕੁਛ ਨਹੀਂ ਜ਼ਿੰਦਗੀ ਦਾ ਮੁੱਦਾ। ਤਾਂ ਉਹਨਾਂ ਨੂੰ ਮਨ ਦੀ ਮਨ ਦੀ ਸ਼ਾਂਤੀ, ਪੀਸ ਆਫ ਮਾਇੰਡ, ਇਹਦੀ ਬਾਬਤ ਉਸਕਾ ਪਤਾ ਕੋਈ ਨਹੀਂ ਉਹਨਾਂ ਲੋਕਾਂ ਨੂੰ। ਸੰਯੋਗ ਕਰਕੇ ਉਹਨੇ ਆਪਣੇ ਦਿਲ ਦੀ ਜਿਹੜੀ ਗਲਤੀ ਕਹੀ, ਵੀ ਇਸ ਗੱਲ ਦਾ ਕੀ ਫਾਇਦਾ? ਉਸ ਬਜ਼ੁਰਗ ਨੇ ਕਿਹਾ, ਕਾਕਾ ਦੀ ਬਾਤ ਪ੍ਰਤੀਤ ਹੁੰਦਾ, ਇਸ ਮੁਲਕ ਨੂੰ ਬਾਹਰ ਰਿਹਾ ਦੀ ਨੇ, ਤੂੰ ਤੈਨੂੰ ਸਤਸੰਗ ਨਹੀਂ ਪ੍ਰਤੀਤ ਹੁੰਦੀ ਹੋਈ, ਪਰ ਜੋ ਕੁਛ ਅਸੀਂ ਕਰ ਰਹੇ ਹਾਂ ਅਸੀਂ ਠੀਕ ਕਰ ਰਹੇ ਹਾਂ, ਸਾਨੂੰ ਸਾਡੇ ਗੁਰੂ ਦਾ ਐਸਾ ਹੀ ਹੁਕਮ ਹੈ। ਅਸੀਂ ਸਵੇਰੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ, ਇਸ਼ਨਾਨ ਕਰਨਾ ਵੈਸੇ ਹੀ ਇਨਸਾਨ ਦੇ ਵਾਸਤੇ ਅਰੋਗਤਾ ਦਾ ਕਾਰਨ ਹੈ, ਸ਼ੁੱਧੀ ਦਾ ਕਾਰਨ ਹੈ। ਮਕਾਨ ਨੂੰ ਜਿੰਨੀ ਦੇਰ ਤੱਕ ਸਫਾ ਨਾ ਰੱਖਿਆ ਜਾਵੇ, ਮਕਾਨ ਕੈਸੇ ਅੱਛਾ ਰਹਿ ਸਕੇ, ਉਹਦੇ ਵਿੱਚ ਰਹਿਣ ਵਾਲੇ ਨੂੰ ਕਿਵੇਂ ਸਹੂਲੀਅਤ ਔਰ ਸਿਹਤ ਅੱਛੀ ਮਿਲ ਸਕਦੀ। ਇਸੇ ਤਰ੍ਹਾਂ ਸਰੀਰ ਇੱਕ ਮਕਾਨ ਹੈ ਆਤਮਾ ਦਾ, ਅੱਖਾਂ ਕੰਨ ਨੱਕ ਆਦਿ ਇਹ ਬਾਰੀਆਂ ਹਨ, ਇਹਨਾਂ ਦੇ ਵਿੱਚੋਂ ਹਰ ਵਕਤ ਮੈਲ ਚੜ੍ਹਦੀ, ਅੱਖਾਂ 'ਚੋਂ ਗਿੱਢ, ਕੰਨਾਂ 'ਚੋਂ ਮੈਲ, ਨੱਕ 'ਚੋਂ ਸੀਂਡ, ਮੂੰਹ 'ਚੋਂ ਬਲਗਮ, ਸਭ ਕੁਝ ਇਹੋ ਜਿਹਾ ਕੁਝ ਨਿਕਲਦਾ ਰਹਿੰਦਾ, ਰੋਮ ਰੋਮ ਵਿੱਚੋਂ ਮਲ ਨਿਕਲਦੀ ਹੈ। ਜਿੰਨੀ ਦੇਰ ਤੱਕ ਉਹਨੂੰ ਸਫਾ ਨਾ ਕੀਤਾ ਜਾਵੇ, ਆਪਣੇ ਆਪ ਨੂੰ ਗਿਲਾਨੀ ਆਉਂਦੀ ਹੈ ਇਸ 'ਤੇ, ਇਹ ਜ਼ਰੂਰੀ ਹੈ, ਅਰੋਗਤਾ ਦਾ ਕਾਰਨ ਹੈ। ਸਵੇਰੇ ਇਸ਼ਨਾਨ ਵਗੈਰਾ ਸਖਤ ਹੈ, ਇਹ ਲਾਜ਼ਮੀ ਚੀਜ਼ ਹੁੰਦੀ ਹੈ। ਅੰਮ੍ਰਿਤ ਵੇਲੇ ਦਾ ਇਸ਼ਨਾਨ ਔਰ ਨਾਮ ਜਿਹੜਾ ਹੈ ਮਨ ਤਨ ਦੋਨਾਂ ਨੂੰ ਅਰੋਗਤਾ ਦਿੰਦਾ ਹੈ, ਸਾਡੇ ਗੁਰੂ ਜੀ ਨੇ ਤੁਹਾਨੂੰ ਐਵੇਂ ਦੱਸਿਆ। ਖੈਰ ਉਹ ਕਹਿੰਦੇ ਤਾਂ ਠੀਕ ਹੈ ਬਾਬਾ ਜੀ, ਪਰ ਇਹ ਦੱਸੋ ਨਾ ਬਾਣੀ ਜਿਹੜੀ ਤੁਸੀਂ ਵਾਰ ਵਾਰ ਘੜੀ ਮੁੜੀ ਪੜ੍ਹਦੇ ਹੋ, ਇੱਕ ਵਾਰੀ ਪੜ੍ਹ ਲਈ ਸਮਝ ਲਈ ਘੜੀ ਮੁੜੀ ਉਹੀ ਕਹੀ ਜਾਂ ਦੇਖੋ ਨਾ, ਅਸੀਂ ਸਕੂਲਾਂ 'ਚ ਪੜ੍ਹਿਆ ਕਹਿੰਦੇ ਦੋ ਅਤੇ ਦੋ ਚਾਰ, ਇੱਕ ਵਾਰੀ ਸਮਝ ਲਈ ਦੋ ਅਤੇ ਦੋ ਚਾਰ ਹੀ ਹੁੰਦੇ ਨੇ, ਅੱਠ ਤਾਂ ਹੁੰਦਾ ਹੀ ਨਹੀਂ, ਦੋ ਅਤੇ ਦੋ ਚਾਰ, ਦੋ ਅਤੇ ਦੋ ਚਾਰ, ਦੋ ਅਤੇ ਦੋ ਚਾਰ, ਇਹ ਕਰਨ ਦਾ ਕੀ ਹੈਗਾ। ਇਸੀ ਤਰ੍ਹਾਂ ਤੁਸੀਂ ਵਾਰ ਵਾਰ ਬਾਣੀ ਪੜ੍ਹ ਲਈ, ਇੱਕ ਵਾਰੀ ਪੜ੍ਹ ਕੇ ਸਮਝ ਲਈ, ਵਾਰ ਵਾਰ ਘੜੀ ਮੁੜੀ ਉਸਨੂੰ ਰਿਪੀਟ ਕਰਨਾ, ਇਹਦਾ ਕੀ ਫਾਇਦਾ। ਉਹਨਾਂ ਨੇ ਫਿਰ ਸਮਝਾਇਆ, ਮਨ ਇਨਸਾਨ ਨੂੰ ਇੱਕ ਇਹੀ ਜਿਹੀ ਚੀਜ਼ ਲੱਗਿਆ ਹੋਇਆ ਹੈ, ਇਹ ਕਦੇ ਵੀ ਵਿਹਲਾ ਨਹੀਂ ਰਹਿੰਦਾ, ਇਹ ਅੰਦਰ ਦਾ ਬੰਦਰ ਹੈ, ਪੂਤਨਾ ਹੈ, ਇਹ ਕੋਈ ਨਾ ਕੋਈ ਕੰਮ ਚਾਹੁੰਦਾ ਹੈ। ਪੂਤਨੇ ਨੂੰ ਤੁਸੀਂ ਵਿਹਲਾ ਛੱਡੋ ਤਾਂ ਸਤਿਆਨਾਸ਼ ਕਰੇਗਾ। ਦ੍ਰਿਸ਼ਟਾਂਤ ਇੱਕ ਸ਼ਾਹੂਕਾਰ, ਬੜਾ ਭਾਰਾ ਸੇਠ, ਜਿਹਦਾ ਬਿਜ਼ਨਸ ਬੜੇ ਬੜੇ ਬਾਹਰਲੇ ਮੁਲਕਾਂ 'ਚ ਵੀ, ਇੱਥੇ ਅਤੇ ਬੜੇ ਬੜੇ ਸ਼ਹਿਰਾਂ ਵਿੱਚ ਵੀ। ਉਸਦੇ ਪਾਸ ਇੱਕ ਦਿਨ ਇੱਕ ਬੰਦਾ ਆ ਗਿਆ ਜਿਸਨੇ ਭੂਤ ਅਰਾਧਿਆ ਆਇਆ ਸੀ, ਆਰਾਧਨਾ ਵਗੈਰਾ ਕਰਕੇ ਇੱਕ ਭੂਤ ਕਾਬੂ ਕੀਤਾ ਸੀ। ਬੈਠ ਕੇ ਗੱਲ ਛੇੜ ਲਈ ਉਸਨੇ, ਕਹਿਣ ਲੱਗਾ ਮੇਰੇ ਪਾਸ ਇੱਕ ਪੂਰੀ ਜਾ ਆਉਂਦਾ ਹੈ, ਬੜੀ ਛੇਤੀ ਕੰਮ ਕਰਦਾ ਹੈ, ਮੇਰੇ ਵਾਸਤੇ ਇਹ ਬੜਾ ਮਦਦਗਾਰ ਚੀਜ਼ ਹੈ। ਉਹ ਕਿਉਂਕਿ ਉਹਦਾ ਬਿਜ਼ਨਸ, ਉਹਦਾ ਵਪਾਰ ਬੜੇ ਬੜੇ ਮੁਲਕਾਂ ਔਰ ਬੜੇ ਬੜੇ ਸ਼ਹਿਰਾਂ ਵਿੱਚ ਸੀ, ਉਸਨੇ ਸੋਚਿਆ ਅੱਜ ਕੱਲ੍ਹ ਮੈਂ ਜ਼ਿਆਦਾ ਸੈਂਸ ਦਾ ਜ਼ਮਾਨਾ ਹੈ ਨਹੀਂ ਸੀ, ਥੋੜ੍ਹੇ ਜਿਹੇ ਪਿੱਛੇ ਦੀ ਗੱਲ ਹੈ। ਸਿਉਂ ਕਰਕੇ ਉਸਨੇ ਸੋਚਿਆ ਵੀ ਇੱਕ ਭੂਤ ਜੇ ਤੋਂ ਲੈ ਲਈਏ, ਬੜੀ ਚੰਗੀ ਗੱਲ ਹੈ, ਸਾਡੇ ਕਾਰੋਬਾਰ ਦੇ ਵਿੱਚ ਬੜੀ ਤਰੱਕੀ ਹੋਵੇ, ਕਿਉਂਕਿ ਇੰਗਲੈਂਡ ਜਾਣਾ, ਅਮੈਰੀਕਾ ਜਾਣਾ, ਜਰਮਨ ਜਾਣਾ, ਹੋਰ ਬੜੇ ਬੜੇ ਸ਼ਹਿਰਾਂ 'ਚ ਜਿੱਥੇ ਜਿੱਥੇ ਬਿਜ਼ਨਸ ਹੈ, ਬੜਾ ਮੁਸ਼ਕਿਲ ਹੈ, ਉੱਥੋਂ ਦੀ ਥੋੜ੍ਹੀ ਜਲਦੀ ਖਬਰ ਲਿਆਦਿਆ ਕਰੇਗਾ। ਸੋ ਉਹਨੂੰ ਕਹਿਣਗੇ ਵੀ ਇੱਕ ਭੂਤ ਜੇ ਮੈਨੂੰ ਦੇ ਦੇ, ਬੜੀ ਮਿਹਰਬਾਨੀ ਹੋਵੇ। ਹਾਂ ਕਹਿੰਦਾ ਭੂਤ ਲੈ ਤਾਂ ਲਓ, ਪਰ ਇੱਕ ਸ਼ਰਤ, ਕਿਉਂਕਿ ਇਹਨੂੰ ਵਿਹਲਾ ਨਹੀਂ ਛੱਡਣਾ, ਜਦੋਂ ਵਿਹਲਾ ਛੱਡੋ ਤੁਹਾਨੂੰ ਮਾਰ ਦੇਗਾ। ਉਹ ਕਹਿੰਦਾ ਵਿਹਲ, ਮੇਰੇ ਤਾਂ ਇਤਨੇ ਕਾਰੋਬਾਰ ਵਿਹਲ, ਇਹਨੂੰ ਕਿੱਥੇ ਮਿਲੇਗਾ, ਤਾਂ ਦੇਖ ਲਾ ਲੈ ਲਾ, ਵਿਹਲਾ ਨਹੀਂ ਛੱਡੀ, ਵਿਹਲਾ ਛੱਡੀ ਤੈਨੂੰ ਮਾਰ ਦੇਗਾ, ਇਹਨੇ ਵਿਹਲਾ ਰਹਿਣਾ ਜਾਣਦਾ ਹੀ ਨਹੀਂ ਹੈ। ਤੇ ਯੂੰ ਕਰਕੇ ਉਸਨੇ ਭੂਤ ਲੈ ਲਿਆ, ਹੁਕਮ ਕੀਤਾ ਜਾਓ ਇੰਗਲੈਂਡ, ਪਾਉਂਡ ਰੂਪ ਸੀ, ਇੰਨਾ ਚਿਰ 'ਚ ਜਾਇਆ, ਖਬਰ ਲਿਆਤੀ, ਜਾਓ ਜਰਮਨ, ਇੰਨਾ ਚਿਰ 'ਚ ਜਾਇਆ, ਜਾਓ ਅਮੈਰੀਕਾ, ਇਤਨਾ ਚਿਰ 'ਚ ਜਾਇਆ, ਇਸੀ ਤਰ੍ਹਾਂ ਜਿੱਥੇ ਭੇਜੇ ਬੜੀ ਜਲਦੀ ਜਾਇਆ ਰਹੇ। ਸੋ ਦੋ ਚਾਰ ਦਿਨ ਦੇ ਵਿੱਚ ਦੇਖਿਆ ਸਾਰੇ ਫਿਆ ਆ, ਹੁਣ ਕੀ ਕੀਤਾ ਜਾਏ, ਉਹਨੂੰ ਫਿਕਰ ਪੈ ਗਿਆ ਸੇਠ ਨੂੰ, ਇਹ ਤਾਂ ਆਪਣੀ ਮੌਤ ਹੀ ਸਹੇੜ ਲਈ, ਇਤਨੇ ਕੰਮ ਮੈਂ ਕਿੱਥੋਂ ਦੱਸੀ ਜਾਊਂਗਾ, ਇਹ ਤਾਂ ਇਤਨੀ ਜਲਦੀ ਕੰਮ ਕਰਿਆ ਹੁੰਦਾ, ਹੈਰਾਨੀ ਦੀ ਗੱਲ ਹੈ। ਅਖੀਰ ਫਿਕਰ ਸਭ ਤੋਂ ਵੱਡੀ ਬਿਮਾਰੀ ਹੈ ਇਨਸਾਨ ਵਾਸਤੇ, ਚਿੰਤਾ ਫਿਕਰ, ਚਿੰਤਾ ਨੂੰ ਚਿਕਾ ਬਰਾਬਰ ਕਹਿੰਦੇ ਲੋਕ। ਸੋ ਉਸ ਚਿੰਤਾ ਫਿਕਰ ਦੇ ਵਿੱਚ ਉਹ ਸੇਠ ਜੀ ਕਮਜ਼ੋਰ ਹੋਣ ਲੱਗ ਪਏ, ਸਰੀਰ ਦੁਬਲਾ ਹੋਣ ਲੱਗ ਪਿਆ। ਸੋ ਇਸੀ ਤਰ੍ਹਾਂ ਕਾਫੀ ਕਮਜ਼ੋਰੀ ਹੋਣ ਦੇ ਕਾਰਨ ਉਸਦੇ ਕਿਸੇ ਹਿੰਦੂ ਮਿੱਤਰ ਦੋਸਤ ਨੇ ਪੁੱਛਿਆ, ਸੇਠ ਜੀ ਕੀ ਕਾਰਨ, ਆਪ ਦਾ ਸਰੀਰ ਦੁਬਲਾ ਹੈ, ਕਮਜ਼ੋਰ ਹੈ, ਅਤੇ ਜੇਕਰ ਕੋਈ ਬਿਮਾਰੀ ਹੈ, ਕੋਈ ਮਰਜ਼ ਹੈ, ਡਾਕਟਰ ਕੀਮਤ ਦਾ ਘਾਟਾ ਨਹੀਂ, ਇਲਾਜ ਕਰਾ ਲਓ, ਪੈਸਾ ਕਿਸ ਕੰਮ ਆਉਂਦਾ ਜੇ ਇਹ ਤੋਂ ਫਾਇਦਾ ਨਾ ਉਠਾਇਆ ਜਾਏ। ਤਾਂ ਕਹਿਣ ਲੱਗਾ ਡਾਕਟਰ ਹਕੀਮ ਵਾਲੀ ਬਿਮਾਰੀ ਮੇਰੇ ਪਾਸ ਹੈ ਨਹੀਂ, ਮੇਰੀ ਬਿਮਾਰੀ ਉਹ ਕੁਛ ਹੋਰ ਹੈ, ਅਕਸਰ ਕੀ ਬਿਮਾਰੀ ਹੈ, ਕਹਿਣ ਲੱਗਾ ਤਾਂ ਬਿਮਾਰੀ ਹੈ, ਇਹਦਾ ਇਲਾਜ ਡਾਕਟਰ ਹਕੀਮਾਂ ਪਾਸ ਨਹੀਂ, ਦੱਸਦਾ ਸੀ ਕੀ ਬਿਮਾਰੀ ਹੈ, ਦੁਨੀਆਂ 'ਤੇ ਜਿਹੜੀ ਬਿਮਾਰੀ, ਇਲਾਜ ਵੀ ਉਹਦਾ ਜ਼ਰੂਰ ਬਣਿਆ ਹੋਇਆ ਹੈ, ਕਿਉਂ ਇਹ ਬਿਮਾਰੀ ਤਾਂ ਇਹ ਹੈ, ਦਰਅਸਲ ਮੈਂ ਇੱਕ ਲੈ ਬੈਠਾ ਭੂਤ ਕਿਸੇ ਦੇ, ਮੈਨੂੰ ਤਾਂ ਇਹ ਖਿਆਲ ਸੀ ਮੇਰਾ ਬਿਜ਼ਨਸ ਬਾਹਰਲੇ ਮੁਲਕਾਂ 'ਚ ਵੱਡੇ ਵੱਡੇ ਸ਼ਹਿਰਾਂ 'ਚ ਹੈ, ਵੀ ਇਹ ਤੋਂ ਛੇਤੀ ਛੇਤੀ ਕੰਮ ਕਰਾਇਆ ਕਰੂੰਗਾ ਅਤੇ ਅੱਛਾ ਹੋ ਜਾਏਗਾ, ਮੈਨੂੰ ਤਰੱਕੀ ਮਿਲੇਗੀ, ਪਰ ਇਹ ਤਾਂ ਇਤਨਾ ਤੇਜ਼ ਹੈ, ਪੌਣ ਰੂਪ ਹੈ, ਛਿਣ ਮਾਤਰ ਵਿੱਚ ਜਾਇਆ ਹੁੰਦਾ ਕਰੋੜਾਂ ਮੀਲ, ਇਸ ਕਰਕੇ ਫਿਰ ਆ ਕੇ ਦੱਸਦਾ ਮੈਨੂੰ ਕੰਮ ਦੱਸ। ਉਹਨੇ ਇਹ ਵੀ ਸ਼ਰਤ ਰੱਖੀ ਸੀ ਵੀ ਵਿਹਲਾ ਛੱਡਣ ਤੈਨੂੰ ਮਾਰ ਦੂਗਾ, ਹੁਣ ਇੰਨੇ ਕੰਮ ਮੈਂ ਕਿੱਥੇ ਦੱਸੀ ਜਾਵਾਂ, ਪ੍ਰਤੀਤ ਹੁੰਦਾ ਕੋਈ ਦਿੰਦਾ ਪਰਾਉਣਾ ਇੰਨੇ ਮਾਰ ਦੇਣਾ, ਇਹ ਮੈਨੂੰ ਫਿਕਰ ਹੈ, ਹੁਣ ਡਾਕਟਰਾਂ ਹਕੀਮਾਂ ਪਾਸ ਇਹਦਾ ਕੀ ਇਲਾਜ ਹੈ। ਉਹ ਕਹਿੰਦਾ ਮੈਂ ਤੇਰਾ ਕੁਛ ਤੂੰ ਹਾਂ ਮਦਦ ਕਰਾਂਗਾ, ਚੱਲ ਮਹਾਤਮਾ ਪਾਤਸ਼ਾਹ ਦੋਸਤੋਂ ਤੈਨੂੰ ਕੋਈ ਜੁੱਤੀ ਲੱਭ ਜਾਏ, ਮਹਾਂਪੁਰਖਾਂ ਪਾਸ ਲੈ ਗਿਆ, ਉਹਨੂੰ ਬਾਅਦ ਜਾ ਕੇ ਗੱਲ ਛੇੜੀ ਵੀ ਇਹ ਮਹਾਰਾਜ ਇੱਕ ਭੂਤ ਲੈ ਬੈਠੇ ਹੈ, ਤੂੰ ਇਹਦਾ ਉਪਾਅ ਦੱਸੋ, ਇਹਨੂੰ ਭੂਤ ਨੂੰ ਭੂਤ ਦੇਣ ਵਾਲੇ ਨੂੰ ਦੱਸਿਆ ਸੀ ਵਿਹਲਾ ਛੱਡਣਗੇ ਤੈਨੂੰ ਮਾਰ ਦੂ, ਹੁਣ ਇਤਨਾ ਤੇਜ਼ ਹੈ ਜੇ ਤੇਜ਼ ਇੰਨਾ ਚਿੱਤ ਜਾ ਹੁੰਦਾ, ਕਿੰਨੇ ਕੁ ਕੰਮ ਦੱਸੀ ਜਾਈਏ। ਹੁਣ ਇਸ ਨੂੰ ਫਿਕਰ ਪਿਆ ਸੇਠ ਜੀ ਨੂੰ ਵੀ ਕੋਈ ਦਿੰਦਾ ਪ੍ਰਾਹੁਣਾ ਨੇ ਮਾਰ ਦੇਣਾ, ਉਹ ਕਹਿਣਗੇ ਤਾਂ ਬੜੀ ਸੌਖੀ ਜੀ ਗੱਲ ਹੈ, ਭੂਤ ਕਾਬੂ ਕਰਨਾ ਸੌਖੀ ਜੀ ਗੱਲ, ਜਿੱਥੇ ਭੇਜਣਾ ਉੱਥੇ ਭੇਜਣਾ ਹੀ, ਕੰਮ ਕੰਮਾਂ ਕਰਨ ਵਾਸਤੇ ਚੱਲਿਆ ਹੀ ਹੈ, ਪਰ ਇਉਂ ਕਰ ਇੱਕ ਵੰਝ ਜਿਸ ਬਹੁਤੀਆਂ ਗੰਢਾਂ ਹੋਣ ਉਹ ਮੰਗਾ ਕੇ ਵਿਹੜੇ ਵਿੱਚ ਗੱਢ ਲੈ, ਵਿਹੜੇ 'ਚ ਗੱਢ ਲੈ, ਜਦੋਂ ਕੰਮ ਭੇਜਣਾ ਭੇਜ ਦੀ, ਜਦੋਂ ਆਇਆ ਕਰੇ ਇਹਨੇ ਕਹਿਣਾ ਕੋਈ ਕੰਮ ਦਾ, ਤੈਨੂੰ ਕਹਿ ਦੀ ਵੰਝ 'ਤੇ ਚੜੀ ਜਾ, ਉਤਰੀ ਜਾ, ਗੰਢਾਂ ਗਿਣੀ ਜਾ, ਇਸੀ ਤਰ੍ਹਾਂ ਕੀਤਾ, ਹੁਣ ਉਤਰੀ ਕਾਬੂ ਹੋ ਗਏ, ਜਿੱਥੇ ਭੇਜਣਾ ਫਲਾਣੇ ਥਾਂ ਜਾਇਆ ਜਾ ਹੋਣਾ, ਨਹੀਂ ਫਿਰ ਵੰਝ ਭੇਜਣੀ ਹੈ ਉਤਰੀ ਜਾ, ਵਿਹਲਦਾ ਰਹਿੰਦਾ ਨਹੀਂ। ਅਤੇ ਸ਼ਾਂਤ ਮਸਾਲ ਹੈ, ਪੂਤਨਾ ਕੀ ਹੈ, ਮਨ, ਮਨ ਪੂਤਨਾ, ਮਨ ਸਾਰਿਆਂ ਨੂੰ ਦੁਖੀ ਕਰ ਰਿਹਾ ਹੈ। ਇਹ ਦਰਅਸਲ ਜਾਗਰਤ ਔਰ ਸੁਪਨ ਦੋ ਜਿਹੜੇ ਬਿਲਾਸ ਹਨ, ਆਤਮਦੇਵ ਦੀ ਮਾਇਆ ਦੇ ਮਨ ਰੂਪ ਹੋ ਕੇ ਇਸੂ ਦੇ ਬਿਲਾਸ ਹਨ, ਨੰਦ ਦੇ ਖੇਲ ਹਨ। ਸੋ ਜਦੋਂ ਸੁਖੋਪਤ ਵਿੱਚ ਮਨ ਲੈ ਹੋ ਜਾਂਦਾ ਹੈ, ਅਵਿਦਿਆ ਵਿੱਚ ਆਪਣੇ ਕਾਰਨ ਵਿੱਚ ਲੈ ਹੁੰਦਾ, ਉੱਥੇ ਨਾ ਸੁਪਨਾ ਹੈ ਨਾ ਸੰਸਾਰ ਹੈ। ਜਦੋਂ ਆਤਮਾ ਵਿੱਚ ਲੈ ਹੋ ਜਾਂਦਾ ਹੈ, ਉਦੋਂ ਸੰਸਾਰ ਔਰ ਸੁਪਨਾ ਨਹੀਂ ਰਹਿੰਦਾ। ਸੁਪਨਾ ਤਾਂ ਜਾਗਰਤ ਅਵਸਥਾ ਔਰ ਸੁਪਨ ਅਵਸਥਾ ਵਿੱਚ ਹੀ ਹੈ। ਸੁਪਨ ਅਵਸਥਾ ਕੰਠ ਵਿੱਚ ਇੱਕ ਨਾੜੀ, ਉਹਦੇ ਵਿੱਚ ਮਨ ਪ੍ਰਵੇਸ਼ ਕਰਦਾ, ਉੱਥੇ ਕਲਪਨਾ ਕਰਦਾ ਹੈ। ਇਉਂ ਕਰਕੇ ਇਹ ਮਨ ਜਿੰਨੀ ਦੇਰ ਤੱਕ ਸੁਪਨ ਵਿੱਚ ਵੀ ਟਿਕਦਾ ਨਹੀਂ ਹੈ, ਬੇਕਾਇਦਾ ਚੱਲਦਾ ਹੈ, ਜਾਗਰਤ ਵਿੱਚ ਇਸ ਨੂੰ ਜੇ ਕਾਇਦੇ ਵਿੱਚ ਲਿਆਂਦਾ ਜਾਵੇ, ਕਿਸੇ ਕੰਮ ਲਾ ਛੱਡੀਏ, ਸੌਖਾ ਰਹਿੰਦਾ ਹੈ। ਇਸ ਨੂੰ ਕਿਹਾ ਜਿਸ ਕੰਮ ਭੇਜਣਾ, ਇਸੀ ਤਰ੍ਹਾਂ ਬਾਣੀ ਪੜ੍ਹਨੀ ਹੈ, ਹੋਰ ਵਿਵਹਾਰ ਕਰਨੇ, ਠੀਕ ਹੈ। ਜਦੋਂ ਵਿਹਲਾ ਹੋਇਆ, ਇਸ ਨੂੰ ਕਹੋ ਮਨ ਨੂੰ, ਸਵਾਸ ਇੱਕ ਵੰਝ ਹੈ, ਚੜੀ ਜਾਂ ਉਤਰੀ ਜਾਂ ਅੱਖਰ ਗਿਣੀ ਚੱਲ, ਮਨ ਕਾਬੂ ਹੋ ਜਾਂਦਾ ਹੈ। ਇਸੀ ਤਰ੍ਹਾਂ ਉਹ ਗੁਰਮੁਖ ਕਹਿੰਦੇ ਨੇ ਉਸ ਇੰਗਲੈਂਡ ਰਿਟਾਇਰ ਨੂੰ, ਬਾਈ ਕਹਿਣ ਲੱਗੇ ਮਨ ਇੱਕ ਇਹੋ ਜਿਹਾ ਪੂਤਨਾ ਸਾਨੂੰ ਮਿਲਿਆ ਹੈ, ਵਿਹਲਾ ਨਹੀਂ ਰਹਿੰਦਾ, ਇਸ ਨੂੰ ਕਾਬੂ ਕਰਨਾ ਹੈ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਆ ਸਮਾਈ, ਗੁਰਮੁਖ ਜਿਹੜੇ ਹਨ ਇਸ ਨੂੰ ਕਾਬੂ ਕਰਦੇ ਹਨ, ਕਦੇ ਸਿਮਰਨ ਵੱਲ ਲਗਾ ਛੱਡਦੇ ਹਨ, ਕਦੇ ਬਾਣੀ ਵੱਲ ਲਾ ਛੱਡਦੇ ਹਨ, ਕਦੇ ਕਿਸੇ ਗ੍ਰੰਥ ਧਾਰਮਿਕ ਗ੍ਰੰਥ ਦੇ ਵਿਚਾਰ ਵੱਲ ਲਾਦੇ ਹਨ, ਕਦੇ ਇਕੱਠੇ ਰਹਿ ਕੇ ਕਿਸੇ ਬਾਣੀ ਦਾ ਪਾਠ ਕਰਦੇ ਹਨ, ਕਦੇ ਕੀਰਤਨ ਕਰ, ਇਉਂ ਇਸ ਮਨ ਨੂੰ ਕਾਬੂ ਰੱਖਦੇ ਹਨ, ਮਨ ਨੂੰ ਸ਼ਾਂਤ ਰੱਖਦੇ ਹਨ। ਵਰਨਾ ਇੱਕ ਮਨ ਹੀ ਦੀ ਚੀਜ਼ ਹੈ, ਇਹ ਸਾਰੀ ਦੁਨੀਆਂ ਨੂੰ ਦੁਖੀ ਕਰ ਰਿਹਾ ਹੈ। ਦਾ ਸੰਤੋਖ ਪਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਸਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਕਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਇੱਕ ਹੋਵੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਮੇਰ ਪੁਰਬ ਦੇ ਸਿੱਧਾਂ ਨੂੰ ਮਿਲੇ ਉਹਨਾਂ ਨਾਲ ਚਰਚਾ ਵਾਰਤਾ ਹੋਈ ਸ੍ਰੀ ਜਪੀ ਸਾਹਿਬ ਦਾ ਉਚਾਰਨ ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਹੀ ਗੁਰੂ ਜੀ ਨੇ ਉਚਾਰਨ ਕੀਤਾ। ਸਿੱਧਾਂ ਨੇ ਗੁਰੂ ਨਾਨਕ ਜੀ ਨੂੰ ਸਰਬ ਸ਼ਕਤੀਮਾਨ ਜਾਣਦੇ ਹੋਏ ਚਾਹਿਆ ਵੀ ਸਾਡੇ ਮਤ ਵਿੱਚ ਆ ਜਾਏ, ਸਾਡੇ ਮਤ ਨੂੰ ਹੋਰ ਜ਼ਿਆਦਾ ਰੋਸ਼ਨ ਕਰੇ ਕਿਹਾ ਜਾ ਜੋਗੀ। ਉਹਨਾਂ ਨੇ ਕਿਹਾ ਗੁਰੂ ਨਾਨਕ ਜੀ ਸਾਡੇ ਯੋਗ ਮਤ ਦੇ ਚਿੰਨ੍ਹ ਧਾਰਨ ਕਰੋ, ਤੁਸੀਂ ਝੋਲੀ ਰੱਖੋ, ਡੰਡਾ ਹੁੰਦਾ ਯੋਗੀਆਂ ਪਾਸ, ਹੋਰ ਇਤਿਹਾਸ ਜਿਹੜੇ ਬਾਅਦ ਚਿੰਨ੍ਹ ਹੁੰਦੇ ਨੇ ਧਾਰਨ ਕਰੋ, ਦੁਨੀਆਂ ਵਿੱਚ ਤੁਸੀਂ ਪ੍ਰਸਿੱਧ ਹੋ ਜਾਓਗੇ, ਸਾਰੀ ਦੁਨੀਆਂ 'ਤੇ ਤੁਹਾਡੀ ਛਤਰ ਛਾਇਆ ਹੋਵੇਗੀ, ਸਭ ਦੁਨੀਆਂ ਤੁਹਾਡੇ ਚਰਨੀ ਲੱਗੇ। ਗੁਰੂ ਜੀ ਨੇ ਕਿਹਾ ਸੀ ਤਾਂ ਪਹਿਲੇ ਹੀ ਯੋਗੀ ਹਾਂ, ਇਹ ਚਿੰਨ੍ਹ ਤਾਂ ਸਾਡੇ ਪਹਿਲਾਂ ਹੀ ਧਾਰਨ ਕੀਤੇ ਜਿਹੜੇ ਤੁਸੀਂ ਧਾਰਨ ਕਰਵਾਉਂਦੇ ਹੋ। ਮੁੰਡਾ ਸੰਤੋਖ ਜਿਹੜੇ ਤਾਂ ਮੁੰਦਰਾਂ ਪਵਾਉਣ ਨੂੰ ਪਹਿਨੇ ਹਾਂ, ਮੁੰਦਰਾਂ ਪਾਓ ਕੰਨਾਂ ਦੇ ਵਿੱਚ, ਉਹ ਸੰਤੋਖ ਰੂਪੀ ਮੁੰਦਰਾਂ ਸਾਡੀਆਂ ਪਹਿਲੇ ਹੀ ਪਹਿਨੀਆਂ ਹੋਈਆਂ ਸਾਡੇ ਚਿੱਤ ਵਿੱਚ, ਪੂਰਾ ਸੰਤੋਖ ਹੈ, ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਹੈ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਜਿਹੜੀ ਤੁਸੀਂ ਕਹਿੰਦੇ ਝੋਲੀ ਪਾਓ, ਯੋਗੀਆਂ ਦੀ ਝੋਲੀ ਹੁੰਦੀ ਹੈ, ਤੋ ਸ਼ਰਮ ਖਾਣੀ ਬੁਰੇ ਕੰਮਾਂ ਤੋਂ ਇਹੀ ਝੋਲੀ ਹੈ ਸਾਡੀ ਪਹਿਨੀ ਹੋਈ। ਧਿਆਨ ਕੀ ਕਰੇ ਵਿਭੂਤ, ਤੁਸੀਂ ਕਹਿੰਦੇ ਵਿਭੂਤ ਲਾਓ, ਸਰੀਰ 'ਤੇ ਵਿਭੂਤੀ ਮਿਲੋ, ਅਸੀਂ ਪ੍ਰਭੂ ਦੇ ਧਿਆਨ ਵਿੱਚ ਮਗਨ ਰਹਿੰਦੇ, ਇਹੀ ਸਾਡੀ ਵਿਭੂਤੀ ਮਿਲੀ ਹੋਈ ਹੈ ਸਰੀਰ 'ਤੇ। ਤੋ ਇਸੀ ਤਰ੍ਹਾਂ ਗੁਰੂ ਜੀ ਨੇ ਕਿਹਾ, ਤੁਸੀਂ ਕਹਿੰਦੇ ਸਾਡੇ ਆਈ ਪੰਥ ਵਿੱਚ ਆ, ਜੋ ਯੋਗੀਆਂ ਦੇ ਕਈ ਪੰਥ ਹੁੰਦੇ ਨੇ, ਆਈ ਪੰਥ ਸਭ ਤੋਂ ਅੱਛਾ ਮੰਨਿਆ, ਕਿ ਇਸ ਪੰਥ ਵਿੱਚ ਤੁਸੀਂ ਆ ਜਾਓ। ਗੁਰੂ ਜੀ ਕਹਿੰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ, ਤੁਸੀਂ ਆਈ ਪੰਥੀ ਵਿੱਚ ਆ ਕੇ, ਪੰਥ ਵਿੱਚ ਆ ਕੇ ਦੁਨੀਆਂ ਨੂੰ ਸਾਰੀ ਨੂੰ ਜਿੱਤੋ, ਕਿਉਂ ਕਰਕੇ ਤੁਸੀਂ ਪ੍ਰਸਿੱਧ ਯੋਗੀ ਹੋ ਜਾਓਗੇ। ਗੁਰੂ ਜੀ ਕਹਿੰਦੇ ਅਸੀਂ ਆਪਣੇ ਮਨ ਨੂੰ ਜਿੱਤਿਆ ਹੋਇਆ ਹੈ, ਇਸ ਵਾਸਤੇ ਸਾਨੂੰ ਇਹ ਬਾਹਰਲੇ ਚਿੰਨ੍ਹ ਧਾਰਨ ਕਰਨ ਦੀ ਕੋਈ ਲੋੜ ਨਹੀਂ ਹੈ। ਤੋ ਗੁਰੂ ਜੀ ਕਹਿੰਦੇ ਜਿਹਨੇ ਮਨ ਨੂੰ ਜਿੱਤ ਲਿਆ ਸਾਰਾ ਸੰਸਾਰ ਹੀ ਜਿੱਤ ਲਿਆ, ਮਨ ਜਿੱਤੇ ਜਗ ਜੀ, ਸਾਰਾ ਸੰਸਾਰ ਕਿਸੇ ਦੇ ਜਿੱਤਣ ਦਾ ਨਹੀਂ, ਪਰ ਜਿਹਨੇ ਮਨ ਜਿੱਤ ਲਿਆ, ਮਨ 'ਤੇ ਵਸੀਕਾਰ ਪਾ ਲਿਆ, ਸਾਰਾ ਸੰਸਾਰ ਉਹਦੀ ਮੁੱਠੀ ਵਿੱਚ ਆ ਜਾਂਦਾ ਹੈ। ਰਾਜਾ ਪਰਥਰੀ ਉਜੈਨ ਦਾ ਰਾਜਾ ਸੀ, ਫਿਰ ਉਹ ਕਿਸੇ ਕਾਰਨ 'ਤੇ ਫਕੀਰ ਬਣ ਗਿਆ, ਵੈਰਾਗ ਲੱਗਿਆ, ਫਕੀਰ ਬਣ ਗਿਆ, ਫਕੀਰੀ ਰਜਬ ਦੀ ਕੀਤੀ, ਉਸਦੇ ਛੋਟੇ ਭਰਾ ਬਿਕਰਮਾ ਜੀਤ ਨੇ ਫਿਰ ਰਾਜ ਕੀਤਾ ਹੈ, ਜੋ ਹੁਣ 2000 ਕੁਛ ਸਨ ਚੱਲ ਰਿਹਾ ਹੈ। ਸਯੋਂ ਉਹ ਬਿਕਰਮ ਪਰਥਰੀ ਨੇ ਕਈ ਗ੍ਰੰਥ ਵੀ ਬਣਾਏ, ਵੈਰਾਗ ਸ਼ਕਤੀ ਦੇ ਗ੍ਰੰਥ ਵਿੱਚ ਮਨ ਦੇ ਪ੍ਰਸਾਏ ਲਿਖਦੇ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਮਨ ਦੁਸ਼ਮਣ ਜੀ ਦਾ ਜਿਉਂਦਾ, ਸਾਰੀ ਦੁਨੀਆ ਮਨ ਉਹਦੀ ਦੁਸ਼ਮਣ ਹੈ, ਜਿਸਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਸਾਰਾ ਸੰਸਾਰ ਉਹਦੀ ਮੁੱਠੀ ਵਿੱਚ ਆ ਗਿਆ। ਇਤਿਹਾਸ ਸਾਰੇ ਦੁੱਖਾਂ ਦਾ ਮੂਲ ਮਨ ਹੈ, ਤੋ ਮਨ ਨੂੰ ਕਾਬੂ ਕਰਨ ਵਾਸਤੇ ਉਹ ਗੁਰਮੁਖ ਕਹਿੰਦੇ ਹਨ, ਉਹ ਖਿਆਲ ਫਿਰ ਉੱਥੇ ਲੈ ਜਾਓ ਫਾਰਮ ਦੇ ਵਿੱਚ, ਉਹ ਕਹਿੰਦੇ ਨੇ ਬਾਈ ਅਸੀਂ ਮਨ ਨੂੰ, ਇਹ ਮਨ ਇਹੋ ਜਿਹਾ ਪੂਤਣਾ ਵਿਹਲਾ ਨਹੀਂ ਰਹਿੰਦਾ, ਕੋਈ ਕੋਈ ਕੰਮ ਚਾਹੁੰਦਾ, ਇਹਨੂੰ ਅਸੀਂ ਕਦੇ ਗੁਰਸ਼ਬਦ ਦੇ ਅਭਿਆਸ ਵੱਲ ਲਗਾ ਦਿੰਦੇ ਹਾਂ, ਕਦੇ ਗੁਰਬਾਣੀ ਦੇ ਪਾਠ ਵੱਲ ਲਗਾ ਦਿੰਦੇ ਹਾਂ, ਕਦੇ ਕੀਰਤਨ ਵੱਲ ਲਗਾ ਦਿੰਦੇ ਹਾਂ, ਕਦੇ ਗੁਰਬਾਣੀ ਦੀ ਵਿਚਾਰ ਹੋ, ਧਾਰਮਿਕ ਗ੍ਰੰਥਾਂ ਦੀ ਵਿਚਾਰ ਵੱਲ ਲਗਾ ਦੇਣੇ, ਇਉਂ ਇਸ ਨੂੰ ਹਰ ਵਕਤ ਲਾਈਨ ਛੱਡਦੇ ਤਾਂ ਕਿ ਸੁਖੀ ਔਰ ਸ਼ਾਂਤ ਰਹੇ ਝੰਡਾ ਰਹੇ। ਉਹ ਫਿਰ ਇਸ ਗੱਲ ਵੱਲ ਆ ਕੇ ਕਹਿਣ ਲੱਗੇ, ਬਾਬਾ ਜੀ ਇਹ ਅੱਖਰਾਂ ਵੀ ਸੁਖੀ ਸ਼ਾਂਤੀ ਵਾਲੀ ਕਿਹੜੀ ਗੱਲ ਹੈ, ਇਹ ਸ਼ਬਦ ਹੀ ਨਾ ਅੱਖਰ ਹੀ ਨੇ। ਕਹਿੰਦੇ ਹਾਂ ਅੱਖਰ ਅੱਖਰਾਂ ਵਿੱਚ ਭੇਜਦਾ, ਸ਼ਬਦ ਸ਼ਬਦ ਵਿੱਚ ਭੇਜਦਾ, ਇੱਕ ਸ਼ਬਦ ਦੁੱਖ ਰਾਸ ਹੈ, ਇੱਕ ਸੁੱਖ ਰਾਸ ਹੈ, ਉਹਦੇ ਸਮਝ ਨਾ ਆਵੇ ਗੱਲ। ਉਹ ਕਹਿੰਦੇ ਇਹ ਕੈਸੇ ਹੋ ਸਕਦਾ ਹੈ, ਇਹਨਾਂ ਸ਼ਬਦਾਂ ਦੇ ਵਿੱਚ ਤੁਸੀਂ ਕਹਿੰਦੇ ਬਾਣੀ ਦੇ ਸ਼ਬਦ ਵਿੱਚ ਸ਼ਾਂਤੀ ਹੈ, ਠੰਡ ਹੈ, ਇਹ ਸੁੱਖ ਦਾ ਸੁੱਖ ਦੀ ਪੂੰਜੀ ਹੈ, ਇਸ ਵਾਸਤੇ ਇਹ ਕੈਸੇ ਹੋ ਸਕਦਾ। ਉਹ ਕਹਿਣ ਲੱਗੇ ਭਾਈ ਇਸੇ ਤਰ੍ਹਾਂ ਹੀ ਇਹ ਮਨ ਨੂੰ ਸ਼ਾਂਤ ਸੁਖੀ ਰੱਖਣ ਨੂੰ ਸਮਰੱਥ ਹੈ, ਜਿਹੜੇ ਪ੍ਰੇਮੀ ਆਪਣੇ ਮਨ ਨੂੰ ਇਸ ਪਾਸੇ ਲਾ ਛੱਡਦੇ ਉਹਨਾਂ ਦਾ ਮਨ ਬੜਾ ਸੁਖੀ ਅਤੇ ਸ਼ਾਂਤ ਰਹਿੰਦਾ ਹੈ। ਉਹ ਮੰਨਦਾ ਨਹੀਂ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਪੱਛਮੀ ਜ਼ਰੇ ਚਰਚੇ ਹੋਏ ਨੇ, ਪੱਛਮੀ ਵਿੱਦਿਆ ਜਿਹੜੀ ਹੈ ਉਹ ਕਰ ਕਰ ਚੁੱਕੀ ਹੋਈ ਹੈ। ਅਖੀਰ ਉਹਨਾਂ ਨੇ ਸਮਝਾਉਣ ਵਾਸਤੇ ਵੀ ਸ਼ਬਦ ਸ਼ਬਦ ਵਿੱਚ ਬੜੀ ਤਾਕਤ ਹੈ, ਸ਼ਬਦ ਦੁੱਖ ਵੀ ਦੇ ਸਕਦਾ ਹੈ, ਸ਼ਬਦ ਸੁੱਖ ਵੀ ਦੇ ਸਕਦਾ ਹੈ, ਸ਼ਬਦ ਸ਼ਾਂਤੀ ਵੀ ਦੇ ਸਕਦਾ ਹੈ, ਸ਼ਬਦ ਤੇਜੀ ਕ੍ਰੋਧ ਵੀ ਦੇ ਸਕਦਾ ਹੈ। ਸਮਝਾਉਣ ਵਾਸਤੇ ਉਹ ਬਜ਼ੁਰਗ ਗੁਰਮੁਖ ਜਿਹੜੇ ਹਨ ਬਿਲਾ ਵਜੇ ਕਿਸੇ ਨੂੰ ਕੌੜਾ ਲਫ਼ਜ਼ ਕਹਿਣਾ ਚਾਹੁੰਦੇ ਨਹੀਂ, ਕਹਿਣਾ ਪਸੰਦ ਨਹੀਂ ਕਰਦੇ, ਪਰ ਉਸਨੂੰ ਜਵਾਬ ਦੇਣ ਵਾਸਤੇ, ਪ੍ਰੈਕਟੀਕਲੀ ਜਵਾਬ ਦੇਣ ਵਾਸਤੇ ਉਹਨਾਂ ਨੇ ਕੋਈ ਸਖ਼ਤ ਲਫ਼ਜ਼ ਕਹੇ, ਉਸ ਇੰਗਲੈਂਡ ਰਿਟਰਨਡ ਪੁਰਸ਼ ਨੂੰ ਥੋੜ੍ਹੇ ਲਫ਼ਜ਼ ਕਹੇ, ਜਿਹਨਾਂ ਸੁਣ ਕੇ ਬੜਾ ਘਬਰਾਇਆ, ਬਾਬਾ ਜੀ ਤੁਸੀਂ ਬੜੇ ਸਖ਼ਤ ਲਫ਼ਜ਼ ਕਹੇ, ਮੇਰਾ ਦਿਲ ਫੂਕਦਾ। ਉਹ ਕਹਿਣ ਲੱਗੇ, ਲਫ਼ਜ਼ਾਂ ਦੇ ਵਿੱਚ ਕੋਈ ਅੱਗ ਸੀ ਤੇਰੇ ਦਿਲ ਨੂੰ ਫੂਕਦਾ ਜੀ ਨੇ? ਕਹਿਣ ਲੱਗੇ, ਲਫ਼ਜ਼ਾਂ ਵਿੱਚ ਹੀ ਤਾਕਤ ਹੈ, ਦੇਖੋ ਨਾ ਮੇਰਾ ਦਿਲ ਕਿਵੇਂ ਚੱਲ ਰਿਹਾ, ਮੇਰਾ ਖੂਨ ਖੌਲ ਰਿਹਾ, ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਖੂਨ ਖੌਲਦਾ, ਸਿਰ ਸਰੀਰ ਤਪ ਰਿਹਾ। ਕਹਿੰਦੇ, ਦੱਸੋ ਮੈਂ ਕਿਹੜਾ ਅਗਲੀ ਚੁਣੌਤੀ ਲਾਤੀ ਤੇਰੇ ਸਰੀਰ ਨੂੰ ਖੌਲਦਾ? ਮੈਂ ਤਾਂ ਦੋ ਅੱਖਰ ਹੀ ਕਹੇ ਨੇ। ਕਹਿਣ, ਅੱਖਰਾਂ ਨਾਲ ਹੀ ਇਹ ਹਾਲਤ ਹੋਈ ਹੈ। ਕਹਿਣਗੇ, ਬਸ ਤੇਰੇ ਦੱਸਣ ਵਾਸਤੇ ਮੈਂ ਤੈਨੂੰ ਕੌੜਾ ਲਫ਼ਜ਼ ਕਹਿਣਾ ਨਹੀਂ ਸੀ ਚਾਹੁੰਦਾ, ਦੱਸਣ ਵਾਸਤੇ। ਕਹਿੰਦੇ, ਅੱਖਰਾਂ ਅੱਖਰਾਂ ਵਿੱਚ ਭੇਦ ਹੈ, ਸ਼ਬਦ ਸ਼ਬਦ ਵਿੱਚ ਭੇਦ ਹੈ। ਇੱਕ ਸ਼ਬਦ ਦੁਖੀ ਕਰ ਸਕਦਾ ਕਿਸੇ ਬੰਦੇ ਨੂੰ, ਇੱਕ ਸ਼ਬਦ ਸੁਖੀ ਕਰ ਸਕਦਾ। ਮਿੱਠੇ ਵਚਨ ਕਹੋ ਕਿਸੇ ਨੂੰ, ਉਹ ਸੁਖੀ ਹੋਊਗਾ, ਸ਼ਾਂਤੀ ਮਿਲੇਗੀ। ਕੌੜੇ ਵਚਨ ਕਹੋ, ਦੁਰਵਚਨ ਕਹੋ, ਗਾਲ ਕੱਢੋ ਉਸਨੂੰ, ਗਾਲ ਕੱਢੇ ਤੇ ਦੁੱਖ ਹੋਏਗਾ। ਤਦੇ ਗੁਰੂ ਬਾਬਾ ਜੀ ਉਹ ਕਹਿੰਦੇ ਨਾ, ਫਿੱਕਾ ਬੋਲਣਾ ਜ਼ਬਾਨ ਬੋਲੀਏ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀਏ, ਫਿੱਕਾ ਫਿੱਕੀ ਸੋਏ, ਫਿੱਕਾ ਦਰਗੇ ਸਟੀਏ ਮੂੰਹ, ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ, ਪਾਣਾ ਲਏ ਸਜ਼ਾ। ਫਿੱਕਾ ਕੌੜਾ ਬਚਨ ਆਪਣੇ ਤਨ ਔਰ ਮਨ ਨੂੰ ਫਿੱਕਾ ਕਰਦਾ ਹੈ, ਬਾਕੀ ਜਿਹਨੂੰ ਕਹਿੰਦਾ ਹੈ ਉਹਨੂੰ ਵੀ ਦੁਖੀ ਕਰਦਾ ਹੈ। ਕਈ ਦਫ਼ਾ ਇਸ ਤੋਂ ਡਾਂਗਾਂ ਚੱਲ ਜਾਂਦੀਆਂ, ਕੁਛ ਤੋਂ ਖੂਨ ਹੋ ਜਾਂਦੇ। ਘਰਾਂ ਦੇ ਵਿੱਚ ਝਗੜਿਆਂ ਦਾ ਕਾਰਨ ਕੌੜੇ ਬਚਨ ਹੀ ਹੁੰਦੇ ਆ, ਹੋਰ ਕੀ ਹੁੰਦਾ? ਜਿਸ ਸ਼ਖਸ ਨੂੰ ਮਿੱਠਾ ਬੋਲਣਾ ਨਹੀਂ ਆਉਂਦਾ, ਕੌੜਾ ਬੋਲਣ ਦੀ ਆਦਤ ਹੈ, ਉਹ ਹਰ ਇੱਕ ਥਾਈਂ ਝਗੜਾ ਛੇੜ ਸਕਦਾ ਹੈ। ਤਦੇ ਗੁਰੂ ਜੀ ਨੇ ਸਾਨੂੰ ਐਸੀ ਸਿੱਖਿਆ ਦਿੱਤੀ ਹੈ, ਮਿੱਠਾ ਬੋਲਣ, ਨਿਵ ਚੱਲਣ, ਪੱਲਿਓਂ ਵੀ ਕੁਛ ਦੇ ਰੱਬ ਦੇ ਨਾਂ ਦੇ ਬੁੱਕਲੀ ਜੰਗਲ ਕਿਆ ਟੁੰਡ। ਮਿੱਠਾ ਬੋਲਣਾ, ਨਿਵ ਕੇ ਚੱਲਣਾ, ਨਿਮਰਤਾ ਸਹਿਤ ਚੱਲਣਾ, ਪੱਲਿਓਂ ਵੀ ਕੁਛ ਦੇ ਜਸਾ ਸ਼ਕਤ ਦਾਨ ਕਰੇ। ਜਿਹੜਾ ਇਉਂ ਕਰਦਾ ਹੈ ਪੁਰਸ਼, ਇਹੋ ਜਿਹਾ ਵਰਤ ਵਰਤਾਰਾ ਜੀ ਦਾ ਹੈ, ਉਸਨੂੰ ਰੂਹੀਆਂ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਰੱਬ ਉਹਨਾਂ ਦੇ ਬੁੱਕਲਾਂ 'ਚ ਹੀ ਰੱਬ ਵੱਸਦਾ ਹੈ। ਯਾਨੀ ਅੰਦਰੀ ਸ਼ਾਂਤੀ ਠੰਡ ਸੁੱਖ ਨਾਲ ਉਹਦੀ ਜ਼ਿੰਦਗੀ ਬਤੀਤ ਹੁੰਦੀ ਹੈ। ਤਾਂ ਤੇ ਬਚਨ ਬਚਨ ਵਿੱਚ ਭੇਦ ਹੈ, ਸ਼ਬਦ ਸ਼ਬਦ ਵਿੱਚ ਭੇਦ ਹੈ, ਇੱਕ ਸ਼ਬਦ ਦੁੱਖ ਰਾਸ ਹੈ, ਇੱਕ ਸੁੱਖ ਰਾਸ ਹੈ। ਇਉਂ ਇਹੀ ਨਹੀਂ, ਇਹੀ ਸ਼ਬਦ ਜਿਹੜਾ ਹੈ ਅਰੋਗਤਾ ਵੀ ਦਿੰਦਾ, ਰੋਗੀ ਵੀ ਕਰ ਦਿੰਦਾ। ਸ਼ਬਦ ਰੋਗੀ ਵੀ ਕਰ ਦਿੰਦਾ, ਅਰੋਗਤਾ ਵੀ ਦਿੰਦਾ ਹੈ। ਕਦੇ ਗੁਰੂ ਜੀ ਨੇ ਕਿਹਾ ਸਰਵ ਰੋਗ ਔਖਦ ਨਾਮ, ਬਾਣੀ ਨਾਮ ਦੇ ਵਿੱਚ ਅਰੋਗਤਾ ਹੈ। ਗੁਰੂ ਜੀ ਨੇ ਜਿੱਥੇ ਇਹ ਦੱਸਿਆ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਸਿਮਰਨ ਕਰਨਾ ਤਨ ਮਨ ਦੇ ਰੋਗਾਂ ਨੂੰ ਦੂਰ ਕਰਦਾ ਹੈ, ਇਹ ਇਹ ਕਿਸ ਤਰੀਕੇ ਸਿਰ ਜ਼ਰਾ ਪ੍ਰਮਾਣ ਇਸਦਾ। ਪ੍ਰਭੂ ਦਾ ਨਾਮ, ਵਾਹਿਗੁਰੂ ਦਾ ਨਾਮ ਸਾਰੇ ਰੋਗਾਂ ਦਾ ਦਾਰੂ ਕਿਵੇਂ ਹੈ? ਸਰਵ ਰੋਗ ਔਖਦਾ। ਇੱਕ ਪਹੁੰਚੋ ਤੁਸੀਂ ਅਮਰੀਕਾ, ਅਮਰੀਕਾ ਦੇ ਵਿੱਚ ਇੱਕ 18-20 ਸਾਲ ਦੀ ਲੜਕੀ, ਅਜੇ ਉਸਦੀ ਮੈਰਿਜ ਸ਼ਾਦੀ ਵਗੈਰਾ ਨਹੀਂ ਸੀ ਹੋਈ, ਉਸਨੂੰ TB ਹੋ ਜਾਂਦੀ ਹੈ, ਤਪਦਿਕ ਹੋ ਜਾਂਦੀ ਹੈ। ਤਪਦਿਕ ਹੋਣ ਦੇ ਕਾਰਨ ਸਾਡੇ ਦੇਸ਼ ਵਾਂਗੂ ਨਹੀਂ, ਅਮਰੀਕਾ ਦੇ ਵੀ ਤਾਂ ਇਤਨਾ ਜ਼ਿਆਦਾ ਕੇਅਰ ਕੀਤੀ ਜਾਂਦੀ ਹੈ, ਗਰੀਬ ਅਤੇ ਗਰੀਬ ਮਰੀਜ਼ ਦੀ ਵੀ ਕਿਤਨੇ ਕਿਤਨੇ ਵਾਰੀ ਮੁਫ਼ਤ ਐਕਸਰੇ ਲੈਂਦੇ ਨੇ। ਯਾਨੀ ਹਰ ਕੋਸ਼ਿਸ਼ ਦੇ ਨਾਲ ਉਸਨੂੰ ਸੁੱਖ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬੜਾ ਉਹਦੀ ਕੇਅਰ ਕੀਤੀ ਜਾਂਦੀ ਹੈ। ਇੱਕ ਦਫ਼ਾ ਸਾਰੇ ਉਸਦੇ ਵਾਸਤੇ ਅਮਰੀਕਾ ਦਾ ਬੋਰਡ ਡਾਕਟਰਾਂ ਦੇ ਇਕੱਠਾ ਹੋਇਆ, ਤੋ ਉਸਦੀ ਅੱਛੀ ਤਰ੍ਹਾਂ ਤਫਤੀਸ਼ ਵਗੈਰਾ ਕਰਕੇ ਉਹਨਾਂ ਨੇ ਫੈਸਲਾ ਦੇ ਦਿੱਤਾ ਵੀ ਤੇਰੀ ਬਿਮਾਰੀ ਦਾ ਇਲਾਜ ਹੈ, ਹੁਣ ਸਾਡੇ ਪਾਸ ਇਲਾਜ ਕੋਈ ਨਹੀਂ, ਆਖਰੀ ਸਟੇਜ 'ਤੇ ਪਹੁੰਚ ਚੁੱਕੀ ਹੋਈ ਹੈ। ਇਹ ਸੁਣ ਕੇ ਉਹ ਲੜਕੀ ਬਹੁਤ ਉਦਾਸ ਹੋਈ, ਕਿਉਂਕਿ ਸਾਧਸਿੰਘ ਮੌਤ ਕਿਸੇ ਨੂੰ ਵੀ ਪਿਆਰੀ ਨਹੀਂ ਹੁੰਦੀ। ਮੌਤ ਨੂੰ ਚਾਹੁੰਦਾ ਕੋਈ ਰੱਬੀ ਬੰਦਾ, ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਮੌਤ ਨੂੰ ਕਬੀਰ ਜੀ ਨੇ ਮੰਗਿਆ ਸੀ, ਇਹਨੇ ਜਿਹੜੇ ਮੌਤ ਦੀ ਹੱਦ ਤੋਂ ਪਰੇ ਹੋ ਗਏ, ਜਿਹਨਾਂ ਨੂੰ ਮੌਤ ਦਾ ਫਾਰਮੂਲਾ ਅੱਛੀ ਤਰ੍ਹਾਂ ਸਮਝ ਆ ਗਈ ਵੀ ਮੌਤ ਕੋਈ ਦੁਖਦਾਈ ਚੀਜ਼ ਨਹੀਂ, ਜਾਂ ਤਾਂ ਚੋਲਾ ਬਦਲਣਾ ਹੈ, ਆਪਣੇ ਸਰੂਪ ਦੇ ਵਿੱਚ ਸਥਿਤੀ ਪਾਉਣੀ ਹੈ, ਉਹ ਮੌਤ ਤੋਂ ਡਰਦੇ ਨਹੀਂ, ਉਹ ਮੌਤ ਨੂੰ ਚਾਹ ਨਾਲ ਉਡੀਕਦੇ ਹਨ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿੰਨੀ ਚੰਗੀ ਚੀਜ਼ ਹੈ, ਕਿੰਨੀ ਸੁਖਦਾਈ ਚੀਜ਼ ਹੈ, ਪਰ ਮੋਹ ਮਾਇਆ 'ਚ ਫਸਿਆ ਇਨਸਾਨ ਇਹ ਤੋਂ ਕਿਵੇਂ ਡਰਦਾ ਹੈ? ਕਿੰਨਾ ਭੈ ਪੀਤ ਹੋਇਆ ਹੋਇਆ ਹੈ, ਅਸਚਰਜ ਬਾਤ ਹੈ। ਕਿਉਂ? ਮੋਹ ਮਾਇਆ 'ਚ ਫਸਿਆ ਇਨਸਾਨ ਦੁਨੀਆਂ ਤੋਂ ਜਾਣਾ ਨਹੀਂ ਚਾਹੁੰਦਾ। ਮੌਤ ਵੇਲੇ ਸਰੀਰ ਅਸਥੂਲ ਸਰੀਰ ਦੇ ਸਮੇਤ ਇਹਦੇ ਸੰਬੰਧ ਕਰਕੇ ਜਿਤਨਾ ਧਨ ਦੌਲਤ ਪੁੱਤਰ ਧੀਆਂ ਸਭ ਜਾਇਦਾਦ ਵਗੈਰਾ ਉਹ ਛੱਡਣੀ ਪੈਂਦੀ ਹੈ, ਜਿਹਦਾ ਉਸ ਵਸਤੂ ਦੇ ਵਿੱਚ ਇਹਨਾਂ ਚੀਜ਼ਾਂ ਵਿੱਚ ਮੋਹ ਹੈ, ਉਹ ਮੌਤ ਨੂੰ ਚੰਗੀ ਨਹੀਂ ਸਮਝਦਾ ਹੈ। ਫਿਰ ਅੱਗੇ ਦੀ ਤਿਆਰੀ ਨਹੀਂ ਕੀਤੀ ਹੈ, ਉਹ ਵੀ ਡਰਦਾ ਹੈ। ਜਿਸਨੇ ਇੱਕ ਛੱਤਰੀ ਨੂੰ ਛੱਡ ਕੇ ਇੱਕ ਸ਼ੀਸ਼ ਮਹਿਲ ਪ੍ਰਾਪਤ ਕਰਨਾ ਹੈ, ਉਹ ਚਾਅ ਨਾਲ ਨਹੀਂ ਜਾਊ ਅਤੇ ਹੋਰ ਕਿਵੇਂ ਜਾਊ। ਜਿਸਨੇ ਸ਼ੀਸ਼ ਮਹਿਲ ਨੂੰ ਛੱਡ ਕੇ ਛੱਪਰੀ ਵਿੱਚ ਜਾਣਾ ਹੋਵੇ ਉਹਨੂੰ ਕਿੰਨਾ ਦੁੱਖ ਹੈ, ਉਹ ਸ਼ੀਸ਼ ਮਹਿਲ ਛੱਡਣਾ ਨਹੀਂ ਚਾਹੁੰਦਾ ਹੁੰਦਾ। ਯਾਨੀ ਮੋਹ ਮਾਇਆ ਵਾਲਾ ਜਿਹੜਾ ਪੁਰਸ਼ ਹੈ ਉਹ ਮੌਤ ਤੋਂ ਡਰਦਾ ਹੈ। ਮੋਹ ਮਾਇਆ ਤਾਂ ਉੱਚਾ ਜਿਹੜਾ ਪੁਰਸ਼ ਹੈ ਉਹ ਮੌਤ ਨੂੰ ਪਸੰਦ ਕਰਦਾ ਹੈ। ਮੌਤ ਚੰਗੀ ਕੀ ਹੈ, ਤਰੱਕੀ ਦਾ ਦਰਵਾਜ਼ਾ ਹੈ ਉਹਨਾਂ ਪੁਰਸ਼ਾਂ ਵਾਸਤੇ, ਸੂਝ ਬੂਝ ਵਾਲਿਆਂ ਵਾਸਤੇ ਵਧੇ ਮੁਕਤਾ ਯਾਨੀ ਸਾਧਨ ਹੈ, ਮੁਕਤਾ ਸਦਾ ਵਾਸਤੇ ਵਹਿਬ ਦੇ ਵਿੱਚ ਵਿਲੀਨ ਹੋਣ ਦਾ ਉਪਾਅ ਹੈ। ਸਵਈਓ ਮੌਤ ਉਹ ਲੜਕੀ ਅਮੈਰੀਕਾ ਜਿਸ ਨੂੰ ਟੀ ਵੀ ਆਖਰੀ ਸਟੇਜ ਤੱਕ ਪਹੁੰਚ ਚੁੱਕੀ, ਡਾਕਟਰਾਂ ਦੇ ਬੋਰਡ ਨੇ, ਤਮਾਮ ਅਮਰੀਕੇ ਦਾ ਡਾਕਟਰਾਂ ਦੇ ਬੋਰਡ ਨੇ, ਖਾਸ ਕਰ ਉਹਦੇ ਪ੍ਰੈਜ਼ੀਡੈਂਟ ਨੇ ਇਹ ਫੈਸਲਾ ਦੇ ਦਿੱਤਾ, ਸਰਟੀਫਿਕੇਟ ਦੇ ਦਿੱਤਾ ਵੀ ਸਾਡੇ ਪਾਸ ਇਸਦਾ ਕੋਈ ਇਲਾਜ ਨਹੀਂ, ਇਹਦੀ ਟੀ ਵੀ ਆਖਰੀ ਸਟੇਜ 'ਤੇ ਪਹੁੰਚ ਚੁੱਕੀ ਹੈ, ਸੋ ਇਸ ਕਰਕੇ ਅਸੀਂ ਸਾਡੀ ਬੇਵਾ ਹੈ। ਸੋ ਇਹ ਸੁਣ ਕੇ ਉਹਨੂੰ ਬੜਾ ਸ਼ੁੱਕ ਹੋਇਆ, ਫਿਕਰ ਹੋ ਗਿਆ। ਅਖੀਰ ਉਹਨੇ ਸੋਚਿਆ ਵੀ ਹੁਣ ਕੋਈ ਉਪਾਅ ਕਰੀਏ, ਮੌਤ ਤਾਂ ਕਿਸੇ ਨੂੰ ਇਸ਼ਟ ਨਹੀਂ ਹੈ, ਇਹ ਤੋਂ ਬਚਣ ਦਾ ਉਪਰਾਲਾ ਕਰੀਏ। ਉਹ ਚਰਚ ਵਿੱਚ ਚਲੀ ਗਈ ਲੜਕੀ, ਇੱਕ ਦਿਨ ਪਾਦਰੀ ਨੂੰ ਪੁੱਛਣ ਲੱਗੀ, ਦੇਖੋ ਮੈਨੂੰ ਟੀਵੀ ਦੀ ਬਿਮਾਰੀ ਹੋਈ, ਆਖਰੀ ਸਟੇਜ 'ਤੇ ਪਹੁੰਚ ਚੁੱਕੀ ਹੈ, ਤਮਾਮ ਅਮਰੀਕਾ ਦੇ ਡਾਕਟਰਾਂ ਦੇ ਬੋਰਡ ਨੇ ਮੈਨੂੰ ਜਵਾਬ ਦਿੱਤਾ, ਸਰਟੀਫਿਕੇਟ ਭੇਜਣ ਦੇ ਦਿੱਤਾ, ਇਸ ਵਾਸਤੇ ਜੇ ਕੋਈ ਤੁਸੀਂ ਮੈਨੂੰ ਰੱਦੀ ਇਲਾਜ ਦੱਸ ਸਕੋ ਤਾਂ ਬੜੀ ਮਿਹਰਬਾਨੀ ਹੋਵੇ। ਉਹ ਪਾਦਰੀ ਕਹਿਣ ਲੱਗਾ, ਸ਼ਰਧਾ ਦੀ ਜ਼ਰੂਰਤ ਹੈ, ਫੇਸ ਦੀ ਲੋੜ ਹੈ, ਵਿਸ਼ਵਾਸ ਦੀ ਲੋੜ ਹੈ। ਸਾਧ ਸਿੰਘ, ਵਿਸ਼ਵਾਸ ਤੋਂ ਬਿਨਾਂ, ਭਰੋਸੇ ਤੋਂ ਬਿਨਾਂ, ਫੇਸ ਤੋਂ ਬਿਨਾਂ ਤਾਂ ਦੁਨੀਆਂ ਦਾ ਕੋਈ ਕੰਮ ਵੀ ਸਿਰੇ ਨਹੀਂ ਚੜ੍ਹਿਆ ਕਰਦਾ। ਸਕੂਲਾਂ ਕਾਲਜਾਂ ਵਿੱਚ ਫੇਸ ਕੰਮ ਕਰਦਾ ਹੈ, ਵਿਸ਼ਵਾਸ ਕੰਮ ਕਰਦਾ, ਸ਼ਰਧਾ ਕੰਮ ਕਰਦੀ ਹੈ, ਭਗਤੀ ਮਾਰਗ ਵਿੱਚ ਤਾਂ ਇਸ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਉਠਾਇਆ ਜਾਂਦਾ। ਕਿਉਂ ਕਰਕੇ ਉਹ ਕਹਿਣ ਲੱਗਾ, ਹਾਂ ਦਵਾਈ ਤਾਂ ਹੈ, ਜੇ ਤੂੰ ਵਿਸ਼ਵਾਸ ਭਰੋਸੇ ਨਾਲ ਖਾਵੇਂ ਹੋ ਸਕਦਾ ਤੇਰੀ ਬਿਮਾਰੀ ਬਿਲਕੁਲ ਹਟ ਜਾਏ। ਤੁਸੀਂ ਦੱਸੋ, ਕਹਿੰਦਾ ਮੇਰੇ ਪਾਸ ਖਾਣ ਪੀਣ ਵਾਲੀ ਬਿਮਾਰੀ ਦਵਾਈ ਨਹੀਂ, ਮੇਰੇ ਪਾਸ ਤਾਂ ਚਾਰ ਅੱਖਰ ਨੂੰ ਸ਼ਬਦ ਹੈ ਜਿਹਦੇ ਵਿੱਚ ਰੱਬ ਦਾ ਜਸ ਹੈ, ਪਰਮੇਸ਼ੁਰ ਦਾ ਜਸ ਆਪਣੀ ਆਪਣੀ ਬੋਲੀ ਵਿੱਚ। ਕਹਿਣ ਇਹ ਸ਼ਬਦ ਲੈ, ਇਸ ਨੂੰ ਮੁਜ਼ਬਾਨੀ ਯਾਦ ਕਰ ਲੈ, ਦੋ ਘੰਟੇ ਸਵੇਰੇ, ਦੋ ਘੰਟੇ ਸ਼ਾਮ ਨੂੰ, ਇਉਂ ਕਰਿਆ ਕਰ, ਹੌਲੀ ਹੌਲੀ ਇਸਦਾ ਅਭਿਆਸ, ਇਸਦਾ ਰਟਨ, ਤੁਰਦੇ ਫਿਰਦੇ, ਬਹਿੰਦੇ ਉੱਠਦੇ ਕਰਦੇ, ਜਦੋਂ ਤੇਰਾ ਖਿਆਲ ਇਹਦੇ ਵਿੱਚ ਲੱਗਣ ਲੱਗ ਜਾਏਗਾ, ਇਸਨੇ ਆਪਣਾ ਅਸਰ ਦਿਖਾਉਣਾ ਹੈ, ਸ਼ਾਂਤੀ ਆਉਣੀ ਹੈ ਅਤੇ ਤੇਰੀ ਬਿਮਾਰੀ ਵੀ ਜ਼ਰੂਰ ਹਟ ਜਾਏਗੀ, ਮੈਨੂੰ ਵਿਸ਼ਵਾਸ ਹੈ, ਪਰਮਾਤਮਾ ਰੱਬ ਕਿਰਪਾ ਕਰੇਗਾ। ਉਹ ਲੜਕੀ ਨੇ ਉਹ ਸ਼ਬਦ ਲੈ ਆਉਂਦਾ, ਪਹਿਲੇ ਦੋ ਸਵੇਰੇ, ਦੋ ਘੰਟੇ ਸ਼ਾਮ ਨੂੰ ਕਰਨ ਲੱਗੀ। ਭਾਵੇਂ ਟੀ ਵੀ ਆਖਰੀ ਸਟੇਜ ਦੇ ਮਰੀਜ਼ ਵਾਸਤੇ ਇਤਨਾ ਖੇਚਲ ਔਖੀ ਹੁੰਦੀ ਹੈ, ਪਰ ਫਿਰ ਵੀ ਉਹਨੇ ਸੋਚਿਆ ਵੀ ਮੌਤ ਨਾਲ ਤਾਂ ਚੰਗੇ ਹੈ, ਐਮਰਜੈਂਸ ਤਾਂ ਬਿਹਤਰ ਹੈ। ਸੋ ਉਸਨੇ ਦੋ ਘੰਟੇ ਸਵੇਰੇ, ਦੋ ਘੰਟੇ ਸ਼ਾਮ ਨੂੰ ਹੌਲੀ ਹੌਲੀ ਉਸਨੂੰ ਵਧਾਤਾ, ਤੁਰਦੇ ਫਿਰਦੇ, ਬਹਿੰਦੇ ਉੱਠਦੇ ਵੀ ਉਹਨੇ ਕੋਸ਼ਿਸ਼ ਰੱਖੀ। ਸੋ ਅਖੀਰ ਇੱਥੇ ਤੱਕ ਹੋਇਆ, ਅੱਠ ਪਹਿਰਾ ਉਸਨੇ ਉਸਦਾ ਸੁਭਾਅ ਬਣਾ ਲਿਆ, ਹਰ ਵਕਤ ਉਸ ਸ਼ਬਦ ਦਾ ਰਟਨ ਕਰਦੀ ਰਹਿੰਦੀ ਹੈ। ਜਦੋਂ ਕਾਫੀ ਦੇਰ ਤੱਕ ਪ੍ਰੇਮ ਨਾਲ, ਵੈਰਾਗ ਨਾਲ ਸ਼ਬਦ ਦਾ ਰਟਨ ਕੀਤਾ ਜਾਵੇ, ਮਨ ਉਹਦੇ ਵਿੱਚ ਇਕਾਗਰ ਹੋਣ ਲੱਗ ਜਾਂਦਾ ਹੈ। ਜਿਸ ਪੁਰਸ਼ ਨੂੰ ਮੌਤ ਯਾਦ ਹੋਵੇ ਉਹਦੇ ਚਿੱਤ ਨੂੰ ਤਾਂ ਕੁਦਰਤੀ ਵੈਰਾਗ ਹੋਇਆ ਕਰਦਾ, ਵੈਰਾਗ ਜਦੋਂ ਹੁੰਦਾ ਉਦੋਂ ਜੀ ਅਵਸ਼ ਲੱਗ ਜਾਇਆ ਕਰਦਾ ਹੈ। ਦੂਜੇ ਮਾਇਆ ਮਮਤਾ ਤਾਂ ਜੀ ਸਭ ਤੇ ਪਇਓ, ਉਦਾਸ ਕਹੋ ਨਾਨਕ ਸੁਣ ਰਹੇ ਮਨਾ ਤੇ ਘਟ ਬ੍ਰਹਮ ਨਿਵਾਸ। ਜਿਸਦਾ ਖਿਆਲ ਮੋਹ ਮਾਇਆ ਤੋਂ ਉੱਚਾ ਹੋ ਗਿਆ ਉਸਦੇ ਹਿਰਦੇ ਵਿੱਚ ਰੱਬ ਦਾ ਨਿਵਾਸ ਆਪੀ ਹੋ ਜਾਂਦਾ, ਜਦੋਂ ਮੌਤ ਯਾਦ ਹੈ ਇਹ ਅਵਸਥਾ ਤੇਜ਼ੀ ਆ ਜਾਇਆ ਕਰਦੀ ਹੈ। ਸਯੋਂ ਕਰਕੇ ਉਸ ਲੜਕੀ ਨੇ ਯਾਨੀ ਅੱਠੇ ਪਹਿਰ ਤੁਰਦੇ ਫਿਰਦੇ, ਬਹਿੰਦੇ ਉੱਠਦੇ ਉਸਦਾ ਸ਼ਬਦ ਦਾ ਰਟਨ ਕਰਨਾ ਸ਼ੁਰੂ ਕਰਦਾ। ਉਹਨੇ ਸੋਚ ਲਿਆ ਵੀ ਇੱਕ ਪਾਸੇ ਹੋ ਜਾਵਾਂਗੇ, ਦੇਖੀ ਜਾਵੇ ਤਾਂ ਮਰ ਹੀ ਗਏ, ਜਵਾਬ ਤਾਂ ਮਿਲ ਹੀ ਗਿਆ, ਨਹੀਂ ਫਿਰ ਸ਼ਾਇਦ ਰੱਬ ਦੀ ਮਿਹਰ ਹੋ ਜਾਏ। ਸ਼ਰਧਾ ਨਾਲ ਜਦੋਂ ਸ਼ਬਦ ਦਾ ਰਟਨ ਕੀਤਾ, ਕਾਫੀ ਦੇਰ ਤੱਕ ਉਹਦਾ ਮਨ ਸ਼ਾਂਤ ਰਹਿਣ ਲੱਗ ਗਿਆ, ਇਕਾਗਰ ਹੋ ਗਿਆ ਸ਼ਬਦ ਦੇ ਵਿੱਚ, ਇਕਾਗਰਤਾ ਦੁਆਰਾ ਉਹਦਾ ਮਨ ਸ਼ਾਂਤ ਰਹਿਣ ਲੱਗ ਗਿਆ, ਕਿਉਂਕਿ ਜੋ ਰੱਬ ਦਾ ਜਸ ਸੀ ਉਸਨੇ ਮਨ ਨੂੰ ਸ਼ਾਂਤੀ ਦਿੱਤੀ। ਇਸੇ ਤਰ੍ਹਾਂ ਜਦੋਂ ਮਨ ਸ਼ਾਂਤ ਰਹਿਣ ਲੱਗ ਜਾਏ ਕਈ ਬਿਮਾਰੀਆਂ ਕੁਦਰਤੀ ਹਟ ਜਾਂਦੀਆਂ। ਜਿਸ ਇਨਸਾਨ ਦਾ ਮਨ ਅਸ਼ਾਂਤ, ਕਾਮ ਕ੍ਰੋਧ ਦੇ ਵਿੱਚ ਜਲਦਾ ਰਹੇ ਉਹਨੂੰ ਕਈ ਬਿਮਾਰੀਆਂ ਵੈਸੇ ਹੀ ਲੱਗ ਜਾਇਆ ਕਰਦੀਆਂ ਹਨ, ਕਿਉਂਕਿ ਇਹ ਫਰਮਾਨ ਹੈ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਟਾਲੇ। ਕਾਮ ਕ੍ਰੋਧ ਤਾਂ ਸਰੀਰ ਨੂੰ ਸਾੜਦੇ ਹਨ, ਜਿਵੇਂ ਸੁਹਾਗਾ ਜਿਹੜਾ ਸੁਨਿਆਰ ਲੋਕ ਜਦੋਂ ਸੋਨਾ ਟਾਲਣਾ ਹੋਵੇ ਪਠਾਲੀ 'ਚ ਪਾ ਕੇ ਅੱਗ 'ਤੇ ਰੱਖਦੇ ਨੇ, ਫਿਰ ਉਹਦੇ ਵਿੱਚ ਸੁਹਾਗਾ ਪਾਉਂਦੇ ਨੇ ਤਾਂ ਜਾ ਕੇ ਟਲਦਾ, ਵਰਨਾ ਟਲਦਾ ਨਹੀਂ। ਇਸੇ ਤਰ੍ਹਾਂ ਕਾਮ ਕ੍ਰੋਧ ਜਿਹੜੇ ਹਨ ਇਹ ਸਰੀਰ ਦਾ ਸਤਿਆਨਾਸ਼ ਕਰਦੇ ਨੇ। ਜਿਸ ਮਨ ਦੇ ਵਿੱਚ ਕਾਮ ਕ੍ਰੋਧ ਦਾ ਹਮੇਸ਼ਾ ਵਾਸਾ ਰਹੇ ਉਹਦੇ ਸਰੀਰ ਨੂੰ ਬੇਅੰਤ ਰੋਗ ਲੱਗ ਜਾਣ ਦਾ ਖਤਰਾ ਹੀ ਹੋਇਆ ਕਰਦਾ, ਜ਼ਰੂਰ ਲੱਗ ਜਾਇਆ ਕਰਦੇ ਹਨ। ਪਰ ਇਹ ਜਿੱਥੇ ਮਧਰਾ ਮਾਸ ਆਦਿ ਦਾ ਦੌਰ ਹੈ ਉੱਥੇ ਕਾਮ ਕ੍ਰੋਧ ਅਵਸ਼ ਹੀ ਆਉਣਗੇ, ਉਹ ਕੁਸੰਗਤ ਤੋਂ ਆਉਣਗੇ। ਤਾਂ ਕੁਸੰਗਤ ਤੋਂ ਇਨਸਾਨ ਵਿੱਚ ਬੇਅੰਤ ਮਨ ਦੇ ਔਰ ਜਿਸਮ ਦੇ ਰੋਗ ਪੈਦਾ ਹੋ ਜਾਇਆ ਕਰਦੇ ਹਨ। ਇਉਂ ਜਦੋਂ ਮਨ ਦੇ ਵਿੱਚ ਸ਼ਾਂਤੀ ਰਹੇ ਉਦੋਂ ਕਈ ਰੋਗ ਕੁਦਰਤੀ ਹਟ ਜਾਂਦੇ। ਜਦੋਂ ਉਸ ਲੜਕੀ ਨੇ ਹਰ ਵਕਤ ਸ਼ਬਦ ਦਾ ਰਟਣ, ਤੁਰਦੇ ਫਿਰਦੇ ਪਹਿੰਦੇ ਉੱਠਦੇ ਸੌਂਦੇ ਜਾਗਦੇ ਜਾਰੀ ਕਰ ਦਿੱਤਾ, ਜ਼ਬਾਨ ਨਾਲ ਕਦੇ ਖਿਆਲ ਨਾਲ ਹੀ ਉਹਦਾ ਮਨ ਸ਼ਾਂਤ ਰਹਿਣ ਲੱਗ ਗਿਆ। ਥਰਮਾਮੀਟਰ ਤਾਂ ਹੈ ਹੀ ਸੀ, ਰੋਜ਼ ਦੇਖਦੀ ਰਹਿੰਦੀ ਸੀ ਆਪਣਾ ਟੈਂਪਰੇਚਰ। ਹੁਣ ਟੈਂਪਰੇਚਰ ਘਟਣ ਲੱਗ ਗਿਆ, ਘਟਦੇ ਘਟਦੇ ਅਸੀਂ ਨਾਰਮਲ ਹੋ ਗਿਆ। ਜਿਹੋ ਜਿਹਾ ਟੈਂਪਰੇਚਰ ਤੰਦਰੁਸਤ ਲੋਕਾਂ ਦਾ ਹੁੰਦਾ ਹੈ ਉਹ ਉਸ ਟੈਂਪਰੇਚਰ 'ਤੇ ਆਪਾਂ ਕਈ ਦਿਨ ਦੇਖਿਆ ਬਿਲਕੁਲ ਠੀਕ ਹੈ। ਉਸਨੂੰ ਬੜੀ ਖੁਸ਼ੀ ਹੋਈ, ਇਹ ਸਰਜ ਬਾਤ ਹੈ। ਜਿਹੜਾ ਡਾਕਟਰ ਨੇ ਜਵਾਬ ਦਿੱਤਾ ਵੀ ਤੇਰੀ TB ਆਖਰੀ ਸਟੇਜ 'ਤੇ ਪਹੁੰਚ ਚੁੱਕੀ, ਲਾਇਲਾਜ ਬਿਮਾਰੀ ਹੈ ਅਤੇ ਇਹ ਬਿਲਕੁਲ ਠੀਕ ਹੈ। ਹੁਣ ਛੱਡੀ ਉਹ ਲੜਕੀ ਕਾਰ 'ਤੇ, ਉਸ ਪ੍ਰੈਜ਼ੀਡੈਂਟ ਡਾਕਟਰਾਂ ਦੇ ਬੋਰਡ ਦਾ ਸੀ ਉਹਦੇ ਪਾਸ ਪਹੁੰਚੀ। ਉਹਨੂੰ ਜਾ ਕੇ ਕਹਿਣ ਲੱਗੀ, ਡਾਕਟਰ ਸਾਹਿਬ ਜ਼ਰਾ ਮੇਰੇ ਟੈਂਪਰੇਚਰ ਦੇਖੋ ਤਾਂ ਮੇਰਾ, ਤੁਸੀਂ ਟੈਂਪਰੇਚਰ ਦੇਖਿਆ ਕਿ ਹੁਣ ਨਾਰਮਲ ਹੈ ਬਿਲਕੁਲ। ਜਦੋਂ ਇਹ ਗੱਲ ਕਹੀ ਉਹਨੇ ਸਰਟੀਫਿਕੇਟ ਕੱਢ ਕੇ ਅੱਗੇ ਰੱਖਤਾ। ਪੜ੍ਹਦਾ ਹੈਰਾਨ ਹੁੰਦਾ, ਇਸ ਦਾ ਕਹਿਣ ਲੱਗੀ ਮੇਰਾ ਹੀ ਹੈ ਅਤੇ ਤੇਰੀ ਬਿਮਾਰੀ ਲਾਜ ਸੀ ਕਹਿਣ ਲੱਗਾ। ਦੇਖ ਲਓ ਕਹੀ ਜੀ ਗੱਲ ਬਿਲਕੁਲ ਨਾਰਮਲ ਹੈ, ਇਹ ਕੈਸੇ ਹੋਈ। ਅਸੀਂ ਅੱਛੀ ਤਰ੍ਹਾਂ ਜਦੋਂ ਸਾਰੇ ਇਹ ਮੁਲਕ ਦੇ ਡਾਕਟਰਾਂ ਦਾ ਬੋਰਡ ਇਕੱਠਾ ਹੋਇਆ, ਅੱਛੀ ਤਰ੍ਹਾਂ ਤਫਤੀਸ਼ ਕੀਤੀ, ਲਾ ਇਲਾਜ ਦੇਖੀ, ਤਦੇ ਤੈਨੂੰ ਇਹ ਸਰਟੀਫਿਕੇਟ ਦਿੱਤਾ, ਕਹਿੰਦੇ ਦੇਖ ਲਓ। ਅਤੇ ਪੁੱਛਦਾ ਇਹ ਹਟੀ ਕਿਵੇਂ ਬਿਮਾਰੀ, ਕਿਸ ਡਾਕਟਰ ਦੀ ਦਵਾਈ ਖਾਧੀ, ਕਹਿੰਦੇ ਕਿਸੇ ਡਾਕਟਰ ਦੀ ਦਵਾਈ ਨਹੀਂ ਮੈਂ ਖਾਧੀ। ਫਿਰ ਕਹਿਣ ਲੱਗੇ ਇੱਕ ਸ਼ਬਦ ਦਾ ਰਟਨ ਕੀਤਾ ਮੈਂ ਤਾਂ, ਉਹ ਕਿੱਥੋਂ, ਕਹਿਣ ਲੱਗੇ ਫਲਾਣੇ ਚਰਚ ਵਿੱਚ ਜਾ ਕੇ ਇੱਕ ਮੈਨੂੰ ਇਹ ਸ਼ਬਦ ਪਾਦਰੀ ਸਾਹਿਬ ਨੇ ਦਿੱਤਾ ਸੀ, ਮੈਂ ਉਹਦਾ ਰਟਨ ਕੀਤਾ ਕਾਫੀ ਦੇਰ, ਉਸ ਨਾਲ ਬਿਮਾਰੀ, ਹੋਰ ਮੈਂ ਕੋਈ ਦਵਾਈ ਨਹੀਂ ਖਾਧੀ। ਉਹ ਆਪਣੀ ਤੌਹੀਨ ਮੰਨਦਾ ਸੀ, ਹਤਕ ਮੰਨਦਾ ਸੀ, ਕਿਵੇਂ ਅਸ਼ਚਰਤ ਬਾਤ ਹੈ, ਦਵਾਈਆਂ ਵਿੱਚ ਤਾਂ ਤਾਕਤ, ਅੱਖਰਾਂ ਵਿੱਚ ਕੀ ਤਾਕਤ ਹੋ ਸਕਦੀ ਹੈ, ਉਸੇ ਨਹੀਂ ਅੱਖਰਾਂ ਨੇ ਮੇਰੀ ਬਿਮਾਰੀ ਹਟਾ ਦਿੱਤੀ, ਮੈਨੂੰ ਤਾਂ ਕੋਈ ਪਤਾ ਨਹੀਂ, ਤੁਸੀਂ ਦੇਖ ਲਓ। ਕਹਿਣਗੇ ਹੁਣ ਦੇਖੋ ਕੀ ਇਹ ਨਾਰਮਲ ਹੈ, ਹੁਣ ਕੋਈ ਬਿਮਾਰੀ ਨਹੀਂ, ਕੋਈ ਟੈਂਪਰੇਚਰ ਨਹੀਂ ਹੈ। ਅਤੇ ਅਖੀਰ ਉਹ ਆਪਣੀ ਤੌਹੀਨ ਸਮਝਦਾ ਹੋਇਆ ਡਾਕਟਰ ਕਹਿਣ ਲੱਗਾ ਮੈਨੂੰ ਉਹ ਪਾਦਰੀ ਪਾਸ ਲੈ ਕੇ ਚੱਲ। ਉੱਥੇ ਚਲੇ ਗਏ, ਜਾ ਕੇ ਉਹ ਪਾਦਰੀ ਨੂੰ ਕਹਿਣ ਲੱਗਾ, ਪਾਦਰੀ ਸਾਹਿਬ ਭਲਾ ਮੰਨ ਲਿਆ ਦਵਾਈਆਂ ਤਾਂ ਬਿਮਾਰੀ ਹਟਾਉਣ ਦੀ ਤਾਕਤ ਹੈ, ਉਹਨਾਂ ਵਿੱਚ ਸ਼ਕਤੀ ਹੈ, ਗੁਣ ਹੈ, ਪਰ ਅੱਖਰਾਂ 'ਚ ਕੀ ਤਾਕਤ ਹੈ ਬਿਮਾਰੀਆਂ ਹਟਾਉਣ ਦੀ। ਪਾਦਰੀ ਕਹਿਣ ਮੈਨੂੰ ਤਾਂ ਕੋਈ ਪਤਾ ਨਹੀਂ, ਤੇਰੇ ਸਾਹਮਣੇ ਪ੍ਰਮਾਣ ਪਿਆ, ਪ੍ਰਮਾਣ ਨੂੰ ਮਿਸਾਲ ਨਹੀਂ ਦਿੱਤੀ ਜਾਂਦੀ ਹੁੰਦੀ, ਇਹ ਦੇਖ ਲਾ, ਨਹੀਂ ਬਿਲਕੁਲ ਨਾਰਮਲ ਹੈ, ਅਸੀਂ ਇਸ ਨੂੰ ਲਾ ਇਲਾਜ ਬਿਮਾਰੀ ਦੱਸਿਆ, ਅਸੀਂ ਸਰਟੀਫਿਕੇਟ ਦਿੱਤਾ ਵੀ ਇਹਦਾ ਇਲਾਜ ਹੀ ਨਹੀਂ। ਅਤੇ ਕਹਿਣਗੇ ਠੀਕ ਹੈ ਦੇਖ ਲਓ, ਹੁਣ ਇਹ ਬਿਲਕੁਲ ਠੀਕ ਹੈ। ਕਹਿਣ ਲੱਗਿਆ ਫਿਰ ਸੋਚ ਸੋਚ ਕੇ ਕਹਿਣ ਲੱਗਿਆ ਪਹਿਲਾਂ ਦਵਾਈਆਂ ਤਾਂ ਤਾਕਤ, ਅੱਖਾਂ 'ਚ ਕੀ ਤਾਕਤ ਹੋ ਸਕਦੀ ਬਿਮਾਰੀਆਂ ਹੀ ਹੈਗੀਆਂ ਹਟਾਉਣ ਦੀ। ਪਾਦਰੀ ਕਹਿੰਦਾ ਮੈਨੂੰ ਕੋਈ ਪਤਾ ਨਹੀਂ, ਤੇਰੇ ਸਾਹਮਣੇ ਮਿਸਾਲ ਹੈ, ਇਦੂ ਜ਼ਿਆਦਾ ਮੈਂ ਕੁਛ ਨਹੀਂ ਕਹਿ ਸਕਦਾ। ਅਖੀਰ ਜਦੋਂ ਕਹੀਂਗੇ ਵੀ ਅੱਖਾਂ 'ਚ ਕੀ ਤਾਕਤ ਹੈ, ਪਾਦਰੀ ਕਹਿਣ ਅੱਖਾਂ 'ਚ ਬੜੀ ਤਾਕਤ ਹੁੰਦੀ, ਕਹਿੰਦਾ ਅੱਖਾਂ 'ਚ ਕੀ ਤਾਕਤ ਹੁੰਦੀ ਹੈ। ਫਿਰ ਉਸਨੂੰ ਅੱਖਰਾਂ ਦੀ ਤਾਕਤ ਜਣਾਉਣ ਵਾਸਤੇ ਉਸ ਪਾਦਰੀ ਨੇ ਦੋ ਚਾਰ ਸਖ਼ਤ ਲੱਭੇ। ਪਹਿਲਾਂ ਉਹਨੂੰ ਕਹਿਣ ਲੱਗੇ ਡਾਕਟਰ ਸਾਹਿਬ ਤੁਸੀਂ ਆਪਣੀ ਨਬਜ਼ ਦੇਖੋ ਜ਼ਰਾ। ਉਹਨੇ ਆਪਣੀ ਨਬਜ਼ ਦੇਖੀ, ਕਹਿਣਾ ਮੇਰੀ ਨਬਜ਼ ਨਾਰਮਲ ਹੈ, ਜਿੰਨੀ ਚਾਹੀਦੀ ਠੀਕ ਹੈ। ਉਸ ਤੋਂ ਬਾਅਦ ਪਾਦਰੀ ਨੇ ਫਿਰ ਦੋ ਚਾਰ ਸਖ਼ਤ ਲਫ਼ਜ਼ ਕਹੇ, ਆਸ ਡੈਮ ਫੂਲ ਜੋ ਕੁਛ ਅੰਗਰੇਜ਼ੀ ਕਹਿਣਾ ਸੀ ਉਹਨਾਂ ਦੀ ਬੋਲੀ 'ਚ, ਜਿਹਨੂੰ ਸੁਣ ਕੇ ਉਹਨੂੰ ਤੇਜ਼ੀ ਆਈ, ਤੇਜ਼ੀ ਆਉਣ ਕਰਕੇ ਉਹਨੇ ਨਾਰਮਲ ਹੈ, ਜਦੋਂ ਨਬਜ਼ ਦੇਖੀ ਕਿਤਨੀਆਂ ਡਿਗਰੀਆਂ ਚੜ੍ਹੀ ਹੋਈ। ਬਸ ਆਈ ਡਾਕਟਰੀ ਕਹਿਣ ਲੱਗੇ ਤੇਰੀ ਇਹ ਤਾਂ ਕਿੰਨੀ ਨਬਜ਼ ਚੜ੍ਹ ਗਈ, ਕਹਿਣ ਲੱਗੇ ਹੁਣ ਕਿੰਨੀ ਤੇਜ਼ ਹੋ ਗਈ, ਉਦੋਂ ਨਾਰਮਲ ਸੀ, ਇਹ ਕਿਉਂ ਹੋਈ ਪਤਾ ਨਹੀਂ, ਹੁਣ ਤਾਂ ਬਹੁਤ ਕਿਤਨੀ ਡਿਗਰੀ ਚੜ੍ਹ ਗਈ। ਕਹਿਣ ਲੱਗੇ ਡਾਕਟਰ ਸਾਹਿਬ ਇਹ ਅੱਖਾਂ ਦੀ ਤਾਕਤ ਹੈ, ਇਹ ਕੌੜੇ ਅੱਖਰਾਂ ਨੇ ਦੋ ਚਾਰ ਤੈਨੂੰ ਮੈਂ ਆਹ ਸੂਲ ਡੈਮ ਕਿਹਾ, ਇਹਨਾਂ ਨੇ ਇੰਨੀ ਤੇਜ਼ੀ ਲੈਂਦੀ ਤੇਰੇ ਖੂਨ ਦੇ ਵਿੱਚ, ਕਿਤਨੀ ਨਬਜ਼ ਤੇਜ਼ ਕਰਤੀ। ਜਦੋਂ ਇਹ ਕੌੜੇ ਲਫ਼ਜ਼ ਮਨ ਦੇ ਅੰਦਰ ਤੇਜ਼ੀ ਪੈਦਾ ਕਰਕੇ ਖੂਨ ਨੂੰ ਖੁਲਾ ਸਕਦੇ ਹਨ, ਉਬਾਲ ਸਕਦੇ ਹਨ, ਉਬਲਿਆ ਖੂਨ ਜਿਹੜਾ ਹੈ ਕਈ ਰੋਗ ਪੈਦਾ ਹੋ ਜਾਂਦੇ ਨੇ ਉਹਦੇ ਵਿੱਚ, ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ, ਅਤੇ ਬਾਕੀ ਜਿਹੜੇ ਜਿਹਨਾਂ ਅੱਖਰਾਂ ਦੇ ਵਿੱਚ ਸ਼ਾਂਤੀ ਹੈ, ਠੰਡ ਹੈ, ਪ੍ਰਭੂ ਦਾ ਜਸ ਹੈ, ਕੀ ਉਹ ਮਨ ਨੂੰ ਸ਼ਾਂਤ ਨਹੀਂ ਦੇਣਗੇ? ਜਦੋਂ ਮਨ ਸ਼ਾਂਤ ਰਹਿਣ ਲੱਗ ਜਾਏਗਾ, ਖੂਨ ਵਿੱਚ ਵੀ ਸ਼ਾਂਤੀ ਫੈਲੇਗੀ, ਖੂਨ ਸ਼ਾਂਤੀ ਫੈਲੇਗੀ, ਬਿਮਾਰੀਆਂ ਆਪ ਹੀ ਕਈ ਹਟ ਜਾਣਗੀਆਂ। ਦਰਅਸਲ ਇਸ ਸ਼ਬਦ ਨੇ ਇਹਦੀ ਬਿਮਾਰੀ ਹਟਾਈ, ਇਹਦਾ ਮਨ ਸ਼ਾਂਤ ਰਹਿਣ ਲੱਗ ਪਿਆ। ਸੋ ਸਾਧ ਸਿੰਘ, ਹੈ ਤਾਂ ਸ਼ਬਦ, ਦੁਨੀਆਂ 'ਤੇ ਸਾਰੇ ਸ਼ਬਦ ਫੈਲੇ, ਪਰ ਸ਼ਬਦ ਵਿੱਚ ਭੇਦ ਹੈ। ਇੱਕ ਸ਼ਬਦ ਦੁੱਖ ਰਾਸ ਹੈ, ਇੱਕ ਸ਼ਬਦ ਸੁਖ ਰਾਸ ਹੈ। ਕੌੜੇ ਲਫ਼ਜ਼ ਕਹੋ, ਲੜਾਈ ਝਗੜੇ ਹੋ ਜਾਣਗੇ, ਮਿੱਠੇ ਲਫ਼ਜ਼ ਕਹੋ, ਲੜਾਈ ਝਗੜੇ ਖਤਮ ਹੋ ਜਾਣਗੇ। ਘਰਾਂ ਦੇ ਵਿੱਚ ਜੇ ਤੁਸੀਂ ਆਪਣੇ ਘਰਾਂ ਨੂੰ ਬੈਕੁੰਠ ਬਣਾਉਣਾ ਚਾਹੁੰਦੇ ਹੋ, ਤਾਂ ਇਸ ਗੁਰੂ ਵਾਕ 'ਤੇ ਅਮਲ ਕਰੋ। ਮਿੱਠਾ ਬੋਲਣ, ਨਿਵ ਚੱਲਣ, ਪੱਲਿਓਂ ਵੀ ਕੁਛ ਦੇ, ਰੱਬ ਤਿੰਨਾਂ ਦੇ ਬੁੱਕਲੀ ਜੰਗਲ ਕਿਆ ਚਾਹੁੰਦੇ, ਘਰਾਂ ਨੂੰ ਬੈਕੁੰਠ ਬਣਾ ਲਓ। ਮਾੜੀ ਮਾੜੀ ਗੱਲ ਪਿੱਛੇ ਤੇਜ਼ੀਆਂ ਆ ਜਾਂਦੀਆਂ, ਲੜ ਪੈਂ ਦਾ, ਹੋਰ ਕੀ ਰਹੇ ਦੱਸੋ, ਘਰਾਂ 'ਚ ਨਰਕ ਬਣਾਇਆ ਪਿਆ, ਕਈ ਲੋਕਾਂ ਨੇ ਆਪਣੇ ਘਰ ਕਿਉਂ ਬਣਾਏ, ਤੇਜ਼ੀ ਕਰਕੇ ਹੀ। ਗੱਲ ਤਾਂ ਕਹਿਣੀ ਹੈ, ਸਵਾਲ ਦਾ ਜਵਾਬ ਤਾਂ ਦੇਣਾ, ਸਮਝਾਉਣਾ ਤਾਂ ਮਿੱਠੇ ਵਚਨਾਂ ਨਾਲ ਸਮਝਾ ਦਿਉ, ਤੰਗ ਛੋਟੇ ਨਾਲ ਹੀ ਸਮਝਾਉਣੀ ਹੈ, ਗੱਲ ਸਮਝਾਉਣੀ ਹੈ। ਘਰਾਂ ਦੇ ਵਿੱਚ ਕਈ ਕੰਮ ਕਾਰ ਸਮਝਾਉਣੇ ਪੈਂਦੇ, ਜ਼ਰੂਰੀ ਹੁੰਦਾ ਬੱਚਿਆਂ ਨੂੰ, ਹੋਰ ਕਈਆਂ ਨੂੰ ਡੰਗ ਛੋਟਿਆਂ ਨਾਲ ਸਮਝਾਉਣੇ, ਉਹ ਵੀ ਸਮਝਾਉਣੇ ਨੇ, ਅਤੇ ਪਿਆਰ ਨਾਲ ਸਮਝਾ ਦਿਉ, ਕਿੰਨਾ ਫਾਇਦਾ ਰਹਿੰਦਾ ਹੈ। ਅਤੇ ਮਿੱਠਾ ਬੋਲਣ ਦੀ ਆਦਤ, ਸ਼ਾਂਤਮਈ ਦੀ ਆਦਤ ਪੈਦਾ ਕਰੇ, ਤਦ ਹੋਏਗੀ ਜਦੋਂ ਮਨ ਸ਼ਾਂਤ ਹੋਏਗਾ। ਮਨ ਸ਼ਾਂਤ ਤਦ ਹੋਏਗਾ ਜਦੋਂ ਮਨ ਨੂੰ ਹਰ ਵਕਤ ਸਿਮਰਨ ਬਾਣੀ ਕਿਸੇ ਸ਼ਬਦ ਵੱਲ ਅਸੀਂ ਲਾ ਛੱਡਾਂਗੇ, ਮਨ ਫਿਰ ਸ਼ਾਂਤ ਰਹਿਣ ਲੱਗ ਜਾਏਗਾ। ਜਦੋਂ ਮਨ ਸ਼ਾਂਤ ਰਹਿਣ ਲੱਗ ਜਾਏਗਾ, ਬਚਨ ਵੀ ਫਿਰ ਮਿੱਠੇ ਨਿਕਲਣਗੇ ਜ਼ਬਾਨ 'ਤੇ। ਤਾਂ ਤੇ ਸ਼ਬਦ ਸ਼ੁੱਧ ਭੇਦ ਹੈ। ਗੁਰੂ ਜੀ ਸਾਨੂੰ ਉਹ ਸ਼ਬਦ ਸਿੱਖਣ ਵਾਸਤੇ ਪ੍ਰੇਰਨਾ ਕਰਦੇ ਹਨ ਜਿਹਨਾਂ ਸਤ ਸੁੱਖ ਸ਼ਾਂਤੀ, ਆਪ ਵੀ ਬੈਕੁੰਠਮਈ ਜ਼ਿੰਦਗੀ ਬਸਰ ਕਰੀਏ, ਘਰ ਵੀ ਬੈਕੁੰਠ ਬਣ ਜਾਣ, ਦੁਨੀਆਂ ਦੇ ਵਾਸਤੇ ਵੀ ਅਸੀਂ ਸ਼ਾਂਤੀ ਦਾ ਉਪਦੇਸ਼ ਔਰ ਸ਼ਾਂਤੀ ਸੁੱਖ ਦੇਣ ਦੇ ਇਹਨੇ ਮਦਦਗਾਰ ਹੋ ਜਾਈਏ। ਕਦੇ ਫਰਮਾਉਂਦੇ ਨੇ ਗੁਰੂ ਜੀ, ਜਨਮ ਗਿਆਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ ਸ਼ਬਦ। ਗੁਰਬਾਣੀ ਪੜ੍ਹਨੀ ਸਿੱਖਣੀ ਹੈ, ਗੁਰਬਾਣੀ ਦਾ ਕੀਰਤਨ ਕਰਨਾ ਸਿੱਖਣਾ ਹੈ, ਗੁਰਬਾਣੀ ਦੀ ਵਿਚਾਰ ਸਿੱਖਣੀ ਹੈ, ਨਾਮ ਦਾ ਸਿਮਰਨ ਸਿੱਖਣਾ ਹੈ, ਗੁਰੂ ਸਰੂਪ ਦਾ ਧਿਆਨ ਸਿੱਖਣਾ, ਸਿੱਖਣੇ ਸਿੱਖਣਾ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਜਦੋਂ ਇਹ ਪੂਰਾ ਸਿੱਖ ਲਿਆ ਫਿਰ ਇਹ ਜਿਉਂਦਾ ਮੁਕਤ ਹੋ ਜਾਂਦਾ ਹੈ, ਮਨ ਸ਼ਾਂਤ ਰਹਿਣ ਲੱਗ ਜਾਂਦਾ, ਸੁਖੀ ਰਹਿਣ ਲੱਗ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਇਸੇ ਸ਼ਬਦਾਂ ਦੇ ਆਸਰੇ ਜਿਹੜੇ ਸ਼ਬਦ ਸਭ ਗੋਬਿੰਦ ਦਰਸਾਉਣ ਵਾਲੇ ਨੇ, ਉਹਨਾਂ ਦੀ ਵਿਚਾਰ ਦੁਆਰਾ ਜਦੋਂ ਮਨ ਸ਼ੁੱਧ ਹੋ ਜਾਂਦਾ ਹੈ ਸਾਰੇ ਉਹੀ ਦਿਸਣ ਲੱਗ ਪੈਂਦਾ ਹੈ। ਅਖੀਰ ਹੁੰਦੇ ਹੁੰਦੇ ਸ਼ਬਦ ਦੀ ਤਾਕਤ ਇਹ ਜਗਤ ਜਗਤ ਨਹੀਂ ਰਹਿ ਜਾਂਦਾ, ਇਹ ਜਗਤ ਹਰਕਾ ਰੂਪ ਹੋ ਪਾਸਦਾ ਹੈ, ਚਾਰ ਸਵੇਰੇ ਵਾਹਿਗੁਰੂ ਵਾਹਿਗੁਰੂ ਠਾਠਾ ਮਾਰਦਾ ਦੀਂਦਾ ਹੈ। ਇਹ ਜੇ ਪੁਰਸ਼ ਨੂੰ ਦੁੱਖ ਔਰ ਘਬਰਾਹਟ ਕਿੱਥੇ ਰਹਿ ਜੇ ਫਿਰ ਜਦ ਇਹੀ ਜੀ ਅਵਸਥਾ ਹੈ। ਤਾਂ ਤੇ ਗੁਰੂ ਜੀ ਸਾਨੂੰ ਬਾਣੀ ਨਾਮ ਦੇ ਆਸਰੇ ਇਹੋ ਜਿਹੇ ਥਾਂ ਪਹੁੰਚਾਉਣਾ ਚਾਹੁੰਦੇ ਹਨ ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਆਨੰਦ ਦਾ ਸਾਗਰ ਜਿੱਥੇ ਸਾਹਮਣੇ ਠਾਠਾ ਮਾਰਦਾ ਦਿਸੇ। ਅਤੇ ਆਓ ਅਸੀਂ ਇਹੀ ਸਿੱਖਣਾ, ਸਤਸੰਗਤ ਕਰੋ, ਸਤਸੰਗ ਤੋਂ ਇਹ ਚੀਜ਼ਾਂ ਲੱਭਣੀਆਂ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਅਯੁੱਧਿਆ ਪਹੁੰਚੇ, ਅਯੁੱਧਿਆ ਵਾਸੀ ਲੋਕ ਗੁਰੂ ਬਾਬਾ ਜੀ ਨੂੰ ਆ ਕੇ ਮਿਲਦੇ ਹਨ, ਬੜੇ ਬੜੇ ਵਿਦਵਾਨ ਪੰਡਿਤ ਵੀ ਹਨ, ਉਹਨਾਂ ਬਚਨ ਬਲਾਸ ਛੇੜੇ ਗਰੀਬ ਨਵਾਜ, ਅਯੁੱਧਿਆ ਪੁਰੀ ਦੋ ਦਫ਼ਾ, ਇੱਕ ਦਫ਼ਾ ਸਵਰਗਾਂ ਨੂੰ, ਇੱਕ ਦਫ਼ਾ ਬੈਕੁੰਠਾਂ ਨੂੰ ਜਾ ਚੁੱਕੀ ਹੈ। ਇਹ ਬਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ, ਭਾਈ ਜੇਕਰ ਅਯੁੱਧਿਆ ਪੁਰੀ ਸਵਰਗਾਂ ਨੂੰ ਹੈ, ਬੈਕੁੰਠਾਂ ਨੂੰ ਗਈ ਹੁੰਦੀ ਤਾਂ ਇਹ ਤਾਂ ਇੱਥੇ ਕਿਉਂ ਵਸਦੀ ਹੁੰਦੀ, ਇਹ ਤਾਂ ਇੱਥੇ ਪਈ ਵਸਦੀ ਹੈ। ਉਹ ਕਹਿਣ ਲੱਗੇ, ਇਹ ਤਾਂ ਠੀਕ ਹੈ ਮਹਾਰਾਜ, ਪਰ ਰਾਜਾ ਹਰੀਚੰਦ ਸਤਜੁਗ ਵੇਲੇ ਹੋਇਆ, ਮਹਾਂਦਾਨੀ ਹੋਇਆ ਹੈ, ਉਸਦੇ ਦਾਨ ਦੀ ਸ਼ੋਭਾ ਸਵਰਗ ਲੋਕ ਤੱਕ ਪਹੁੰਚੀ। ਇੰਦਰ ਸਵਰਗ ਦਾ ਰਾਜਾ ਵੀ ਉਸਦੀ ਸ਼ੋਭਾ ਸੁਣ ਕੇ ਦਾਨ ਦੀ ਈਰਖਾ ਕਰਨ ਲੱਗ ਪਿਆ। ਉਹਨੇ ਫਿਰ ਕਿਸੀ ਕਰਕੇ ਹੀ ਕਸਕਸ ਵੱਟੀਆਂ ਲਗਾ ਕੇ ਤਕਲੀਫਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਤਕਲੀਫਾਂ ਤਾਂ ਆਈਆਂ ਲੇਕਿਨ ਉਹ ਉਹਨਾਂ ਤਕਲੀਫਾਂ ਸਾਰੀਆਂ ਨੂੰ ਸਿਰ 'ਤੇ ਚੱਲਦਾ ਰਿਹਾ, ਆਪਣੇ ਯਾਨੀ ਆਸ਼ੇ 'ਤੇ ਪੂਰਾ, ਇੱਕ ਬਚਨ ਪਾਲਣ ਵਾਸਤੇ ਆਪਣਾ ਸਭ ਕੁਛ ਹੀ ਕੁਰਬਾਨ ਕਰ ਦਿੱਤਾ। ਅਖੀਰ ਉਹਨਾਂ ਤਕਲੀਫਾਂ ਨੂੰ ਚੱਲਦਾ ਹੋਇਆ ਉਸਨੂੰ ਇਹ ਫਲ ਪ੍ਰਾਪਤ ਹੋਇਆ, ਉਸਨੂੰ ਵੱਡੇ ਵੱਡੇ ਵਰ ਮਿਲ ਗਏ। ਅਤੇ ਉਸਨੇ ਫਿਰ ਇਹ ਵੀ ਵਰ ਲੈ ਲਿਆ ਵੀ ਇਸ ਅਯੁੱਧਿਆਪੁਰੀ ਨੂੰ ਜਿਹੜੇ ਜੀਵਨ ਵਸਦੇ ਮਰ ਕੇ ਸਾਰੇ ਸਵਰਗਾਂ ਨੂੰ ਜਾਣ, ਕਿਉਂਕਿ ਪੁੰਨ ਦਾ ਫਲ ਸਵਰਗ ਹੁੰਦਾ। ਸੋ ਇਸ ਕਰਕੇ ਇਉਂ ਉਦੋਂ ਸਾਰੇ ਜਿਤਨੇ ਜੀਵ ਸਨ ਹਰੀਚੰਦ ਦੇ ਵਕਤ ਦੇ, ਉਹ ਸਾਰੇ ਹੀ ਮਰ ਕੇ, ਸਰੀਰ ਤਾਂ ਸਾਰਾ ਨਹੀਂ ਛੱਡਣਾ, ਸਰੀਰ ਦੇ ਅੰਦਰ ਜੀਵਾਤਮਾ ਇਹ ਮਰਦਾ ਨਹੀਂ ਹੈ, ਇਹਨੂੰ ਕੋਈ ਹੋਰ ਗਤੀ ਪ੍ਰਾਪਤ ਹੁੰਦੀ ਹੈ, ਇਸ ਕਰਕੇ ਉਹ ਸਵਰਗਾਂ ਨੂੰ ਚਲੇ ਗਏ। ਅਤੇ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ, ਜਿਸਨੂੰ ਤਾਂ 14 ਕਲਾ ਅਵਤਾਰ ਮੰਨੇ ਹਨ, ਉਹ ਵੀ ਸਾਰੀ ਅਯੁੱਧਿਆਪੁਰੀ ਨੂੰ ਉਸ ਵਕਤ ਦੇ ਜੀਵਾਂ ਨੂੰ ਉਹ ਬੈਕੁੰਠ ਨੂੰ ਲੈ ਗਏ ਸੀ। ਕਿਉਂ ਜਾ ਚੁੱਕੇ? ਗੁਰੂ ਜੀ ਨੇ ਫਰਮਾਇਆ ਹੁਣ ਸਾਰੀ ਦੁਨੀਆਂ ਜਾ ਸਕਦੀ ਹੈ, ਇੱਕ ਅਯੁੱਧਿਆਪੁਰੀ ਕੀ ਸਾਰੀ ਦੁਨੀਆਂ ਜਾ ਸਕਦੀ ਹੈ। ਇਹ ਸੁਣ ਕੇ ਹੈਰਾਨ ਹੋਏ, ਮਹਾਰਾਜ ਇਹ ਕੈਸੇ? ਕਹਿਣਗੇ ਨਾਮ ਜਪ ਕੇ, ਪਰਮਾਤਮਾ ਦਾ ਨਾਮ ਜਪ ਕੇ। ਨਾਮੀ ਕਿਸੇ ਕਿਸੇ ਵੇਲੇ ਆਉਂਦਾ, ਨਾਮ ਸਦੀਵੀ ਚੀਜ਼ ਹੈ, ਹਮੇਸ਼ਾ ਪਰਮੇਸ਼ੁਰ ਦੇ ਭਗਤ ਦਾ ਭਜਨ ਕਰਕੇ ਉੱਚ ਅਵਸਥਾਵਾਂ ਪ੍ਰਾਪਤ ਕਰਦੇ ਹਨ। ਸਵਰਗ ਮੰਗ ਲਏ ਕੋਈ, ਬੈਕੁੰਠ ਮੰਗ ਲਏ, ਕੁਛ ਮੰਗ ਲਏ, ਸਭ ਕੁਛ ਹੀ ਪ੍ਰਭੂ ਦੇ ਨਾਮ ਦੇ ਵਿੱਚ ਹੈ। ਇਸ ਕਰਕੇ ਹੀ ਗੁਰੂ ਜੀ ਨੇ ਵਾਹਿਗੁਰੂ ਦੇ ਨਾਮ ਨੂੰ ਅਮੋਲਕ ਦੱਸਿਆ। Thank you. ਜਿਨ੍ਹਾਂ ਭਾਗ ਮਥਾ ਨਾਨਕ ਸ਼ਹੀ ਹਰ ਰੰਗ ਮਾਣ ਲੋ। ਇਉਂ ਨਾਮ ਜਪ ਕੇ ਸਾਰੀ ਦੁਨੀਆਂ ਬੈਕੁੰਠ ਜਾਂ ਸਵਰਗ ਨੂੰ ਜਾ ਸਕਦੀ ਹੈ। ਸੋ ਉਹਨਾਂ ਸਵਾਲ ਕੀਤਾ, ਮਹਾਰਾਜ ਨਾਮ ਕਿਹੜਾ ਜਪਣਾ ਚਾਹੀਦਾ? ਗੁਰੂ ਜੀ ਕਹਿਣਗੇ ਪਰਮੇਸ਼ੁਰ ਦੇ ਬੇਅੰਤ ਨਾਮ ਹਨ। ਇੱਕ ਇੱਕ ਚੀਜ਼ ਦੇ ਬੇਅੰਤ ਨਾਮ ਹੋਇਆ ਕਰਦੇ ਹਨ। ਪਾਣੀ, ਜਲ, ਆਬ, ਉਪ, ਵਾਟਰ ਆਦਿਕ ਅਨੇਕਾਂ ਨਾਮ ਹਨ ਜਿਸ ਨੂੰ ਪਾਣੀ ਕਹਿੰਦੇ ਨੇ, ਲੇਕਿਨ ਨਾਮੀ ਹੋਰ ਹੈ, ਨਾਮ ਹੋਰ ਹੈ। ਨਾਮ ਜਿਹਦੇ ਹੋਣ ਉਹ ਨਾਮੀ ਕਹਿਲਾਉਂਦਾ ਹੈ। ਸੋ ਇਸ ਕਰਕੇ ਸਚਿਦਾਨੰਦ ਜੋ ਵਾਹਿਗੁਰੂ ਅਸਲ ਹੈ, ਉਸਦੇ ਅਨੇਕਾਂ ਨਾਮ ਹਨ। ਇਸ ਕਰਕੇ ਮੈਂ ਕਿਸੇ ਨਾਮ ਦੇ ਬਰਖਲਾਫ ਨਹੀਂ। ਗੁਰੂ ਜੀ ਕਹਿੰਦੇ ਹਮ ਬਲਿਹਾਰੇ ਜਾਉ ਜੇ ਤੇ ਤੇਰੇ ਨਾਮ, ਮੈਂ ਕਿਸੇ ਨਾਮ ਦੇ ਬਰਖਲਾਫ ਨਹੀਂ। ਪਰ ਗੁਰੂ ਜੀ ਨੇ ਇਹ ਫਰਮਾਇਆ, ਦਰਿਆ ਨੂੰ ਪਾਰ ਜਾਣ ਵਾਸਤੇ ਅਨੇਕਾਂ ਬੇੜੀਆਂ ਖੜੀਆਂ ਹੁੰਦੀਆਂ। ਜਿਸ ਬੇੜੀ 'ਤੇ ਕੋਈ ਸਵਾਰ ਹੋ ਗਿਆ, ਉਸ ਬੇੜੀ ਨੇ ਪਾਰ ਲਾ ਦੇਣਾ। ਇਸੇ ਤਰ੍ਹਾਂ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਅਨੇਕਾਂ ਨਾਮ ਰੂਪੀ ਬੇੜੀਆਂ ਜਹਾਜ਼ ਨੇ, ਜਿਸ 'ਤੇ ਕੋਈ ਸਵਾਰ ਹੋ ਗਿਆ ਉਸਨੇ ਉਸਨੂੰ ਪਾਰ ਲਗਾ ਦੇਣਾ ਹੈ। ਪਰ ਉਹਨਾਂ ਕਿਹਾ, ਮਹਾਰਾਜ ਇਹ ਤਾਂ ਠੀਕ ਹੈ, ਬੇੜੀ ਆਪ ਨਹੀਂ ਚੱਲਦੀ ਹੁੰਦੀ, ਬੇੜੀ ਨੂੰ ਕੋਈ ਮਲਾਹ ਚਲਾਉਂਦਾ ਹੁੰਦਾ, ਉਹ ਮਲਾਹ ਕਿਹਾ ਜਿਹਾ ਹੋਣਾ ਚਾਹੀਦਾ। ਗੁਰੂ ਜੀ ਨੇ ਕਿਹਾ, ਹਾਂ ਬੇੜੀ ਆਪ ਜ਼ਰੂਰ ਨਹੀਂ ਚੱਲਦੀ, ਮਲਾਹ ਦੇ ਹੱਥੀਂ ਚੱਲਦੀ ਹੈ। ਮਲਾਹ ਉਹ ਹੋਣਾ ਚਾਹੀਦਾ ਜਿਹਦੀਆਂ ਅੱਖਾਂ ਵੀ ਸਾਬਤ ਹਨ, ਜਿਹਦੇ ਹੱਥ ਪੈਰ ਵੀ ਸਾਬਤ। ਅੱਖਾਂ ਪਰਲਾ ਕਿਨਾਰਾ ਦੇਖਣ ਵਾਸਤੇ, ਹੱਥ ਪੈਰ ਚੱਪੀ ਮਾਰਨ ਵਾਸਤੇ, ਇਉਂ ਇਹੋ ਜਿਹਾ ਮਲਾਹ ਜਿਹੜਾ ਮੁਸਾਫਰਾਂ ਨੂੰ ਪਾਰ ਲਗਾਉਂਦਾ ਹੁੰਦਾ ਹੈ। ਬੇੜੀ, ਜਿਸ ਬੇੜੀ ਦਾ ਨੰਬਰ ਹੋਵੇ, ਜਿਵੇਂ ਬੱਸਾਂ ਦਾ ਨੰਬਰ ਹੁੰਦਾ, ਉਸ ਬੇੜੀ 'ਤੇ ਪਾਰ ਹੋ ਕੇ ਮਲਾਹ ਇਹੋ ਜਿਹਾ ਹੋਵੇ। ਸੋ ਇਸੇ ਤਰ੍ਹਾਂ ਨਾਮ ਰੂਪੀ ਜਹਾਜ਼ ਨੂੰ ਚਲਾਉਣ ਵਾਲਾ ਜੇ ਮਲਾਹ ਮਹਾਂਪੁਰਖ ਦੁਆਰਾ ਨਾਮ ਜਪਿਆ ਜਾਂਦਾ ਹੁੰਦਾ ਹੈ, ਉਹਨਾਂ ਦੇ ਇਸ਼ਾਰੇ ਦੁਆਰਾ। ਨਾਮ ਬੇਅੰਤ ਹਨ, ਇਸੇ ਕਰਕੇ ਨਾਮ 'ਤੇ ਸ਼ਰਧਾ ਨਹੀਂ ਆਉਂਦੀ। ਸੁਣ ਸੁਣਾ ਕੇ ਇੱਧਰ ਉੱਧਰ ਦੁਨੀਆ ਆਮ ਲੋਕਾਂ ਦੇ ਮਨ ਡੋਲੀ ਜਾਂਦੇ ਹਨ। ਇੱਕ ਨਹੀਂ ਕਿਤਨਿਆਂ ਦੇ ਸਾਰੀ ਜ਼ਿੰਦਗੀ ਕਈਆਂ ਦੇ ਮਨ ਡੋਲਦੇ ਦੇਖੇ। ਉਹ ਕਹਿੰਦੇ ਨੇ ਜੀ, ਕਦੇ ਉਹ ਲੱਗ ਗਏ, ਕਦੇ ਉਹਨੇ ਉਹ ਕਿਹਾ ਸੀ, ਉਹਨੇ ਉਹ ਕਿਹਾ ਸੀ, ਉਹਨੇ ਉਹ ਕਿਹਾ ਸੀ। ਜਿੱਥੇ ਡੋਲ ਡਲਾਵਾ ਹੈ, ਸ਼ਰਧਾ ਪੂਰੀ ਦ੍ਰਿੜ ਨਹੀਂ, ਮਨ ਖੜਿਆ ਨਹੀਂ, ਉੱਥੇ ਇਕਾਗਰਤਾ ਕੈਸੇ ਆ ਜਾਏਗੀ? ਜਿੰਨੀ ਦੇਰ ਤੱਕ ਇਕਾਗਰਤਾ ਨਹੀਂ ਆਉਂਦੀ, ਕਲਿਆਣ ਕੈਸੇ ਹੋ ਜਾਏਗੀ? ਕੈਸੀ ਇਹ ਜ਼ਰੂਰੀ ਹੈ। ਤਾਂ ਤੇ ਉਹ ਨਾ, ਗੁਰੂ ਜੀ ਕਹਿੰਦੇ ਨਾਮ ਜਿਹੜਾ ਹੈ ਮਹਾਂਪੁਰਖ ਦੁਆਰਾ ਜਪਣਾ ਚਾਹੀਦਾ, ਉਹ ਜਿਹਦੇ ਗਿਆਨ ਚਕਸ਼ੂ ਖੁੱਲ੍ਹੇ ਹੋਣ, ਗਿਆਨ ਰੂਪੀ ਨੇਤਰ ਖੁੱਲ੍ਹੇ ਹੋਣ, ਅਤੇ ਜਗਿਆਸੂ ਨੂੰ ਉੱਥੇ ਪਹੁੰਚਾਉਣ ਨੂੰ ਸਮਰੱਥ ਹੋਏ, ਇਹੋ ਜਿਹੇ ਮਹਾਂਪੁਰਖ ਦੁਆਰਾ ਨਾਮ ਜਪਣਾ ਚਾਹੀਦਾ ਹੈ। ਜੋ ਸ਼ਬਦ ਉਹ ਦੱਸਦੇ, ਜਿਸ ਤਰੀਕੇ ਸਿਰ ਦੱਸ, ਉਸਦੀ ਕਮਾਈ ਜਗਿਆਸੂ ਜਦੋਂ ਕਰਦਾ ਹੈ, ਸੰਸਾਰ ਸਮੁੰਦਰ ਨੂੰ ਸਹਿਜੇ ਹੀ ਤਰ ਜਾਂਦਾ ਹੈ। ਤਾਂ ਤੇ ਅਸੀਂ ਇਹ ਸਿੱਖਣਾ ਹੈ, ਸਿੱਖੋ ਸ਼ਬਦ ਪਿਆਰਿਓ, ਸ਼ਬਦ ਕਹੋ, ਨਾਮ ਕਹੋ, ਗੁਰਮੰਤਰ ਕਹੋ। ਸੋ ਇਸ ਕਰਕੇ ਨਾਮ ਦੇ ਵਿੱਚ ਬੜੀ ਤਾਕਤ ਹੈ ਨਾਮੀ ਨੂੰ ਮਿਲਾਉਣ ਦੀ। ਤਾਂ ਤੇ ਇਉਂ ਨਾਮ ਜਪ ਕੇ ਮਾਨੁਖ ਤਨ ਜਿਸ ਵਾਸਤੇ ਮਿਲਿਆ, ਪ੍ਰਭੂ ਪ੍ਰਾਪਤੀ ਵਾਸਤੇ, ਸਹੀ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਕੀ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਨ ਮਿਲ ਸਾਧ ਸੰਗਤ ਭਜ ਕੇ ਬਲਨਾ। ਇਉਂ ਆਪਣੇ ਜਨਮ ਨੂੰ ਸਫਲਾ ਕੀਤਾ ਜਾ ਸਕਦਾ ਹੈ। ਚਾਰ ਦਿਹਾੜੀ ਦੀ ਜ਼ਿੰਦਗੀ ਹੈ, ਪਤਾ ਨਹੀਂ ਕਦ ਅੱਖਾਂ ਮੀਟ ਜਾਣੀਆਂ ਹਨ, ਉਸਦੇ ਪਹਿਲੇ ਪਹਿਲੇ ਇਸਨੂੰ ਬਹੁਤ ਕੁਛ ਕਰ ਲੈਣਾ ਚਾਹੀਦਾ ਹੈ। ਤਾਂ ਤੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਗੁਰੂ ਸਤੋਤਰ ਪੜ੍ਹੋ। ਤਨ ਹੈ ਤਨ ਹੈ ਤਨ ਹੈ